चौपाई दक्षिण मिली दास गण दासी विकसत बचन देख सुख मान कहो मात बाचत अब पायो सेवे पली पांत हित ठान सबको तीरज दे कै मृद बज आई राम दासपुर थान सबन गुरु को ध्यान धार कर न मैं चरण कर बिना बखान।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत सतगुरु जी दे पावन परम प्यार च परोती हुई गुरु रंग च रंगी हुई गुरु खालसा साध संगत वड्या भागां वाले हो नौवें पातशाह धर्म दे राखे धर्म दी चादर धन धन श्री गुरु तेग बहादुर साहिब जी महाराज पातशाह जी दे पावन पवित्र चरण छो प्राप्त इतिहासक स्थान ते जुगो जुग अटल सतगुरु श्री गुरु ग्रंथ साहिब जी महाराज जी दी पावन पवित्र डिगी गोद च संध्या वेले दे दवाना च हाजरियां भर के एकत्र हो के आप जी नेता प्रति सतगुरु जी दा पवित्र पावन इतिहास बहुत ही श्रद्धा भावना सत्कार अदब नाल सरवण कर रहे। माता गंगा जी पंजवें पातशाह जी नूं बेनती करके पुछ रहे ने महाराज आप जी कृपा करके सुमत बख्शो मैनू सिख्या बख्शो कि मैं किस तरीके नाल किस उपा नाल बाबा बुढ़ा साहब जी दे कोल जाके वर प्राप्त करा। तो पंजवें पातशाह जी ने जुगती दसी कि बाबा बुढ़ा साहब जी जट जिमीदार हन बिल्कुल सीधे ते सरल सुभा दे धारनी ने उन्हां वास्ते सवेरे उठ के अमृत वेले स्नान पान करन तों बाद अपने हथी अद्धे चने ते अद्धे कणक मिला के दोहां नूं बराबर पीस के उहदे विच थोड़ा नमक पा के मिस्से प्रशादे अपने हथी तैयार करो नाल दही रिड़क लो रिड़क के दही नूं संघनी लस्सी बनाओ जिहड़ी थोड़ी जी पीण च खटास वाली भी होवे तीन चार गठे मजबूत होण पक्के होण ओ नाल लै लो बाबा बुढ़ा साहब जी नूं जाके पैदल जाके ए वस्तुआं भेट करो फिर ओ तुहाडी कामना पूरी करनगे। जिवें सतगुरां ने दस्या उसे तरह माता जी ने तैयारी की अमृत वेले उठ के इशनान पान करके पांच मिस्से प्रशादे तैयार किए लस्सी दी चाटी सिर ते रख ली प्रशादे सिर ते रख ले पैदल चल पे कुछ दासियां नाल तुरियां उन्हां नूं माता जी ने वरज दिता रोक दिता पर वह फिर भी कुछ दूरी ते पिछे पिछे नाल चलदियां आईयां पैदल चल के हालांकि चलदिया शरीर नूं थकावट हुई सिर ते जिहड़ी चाटी रखी हुई सी भर के लस्सी दी उहदे नाल सिर भी दर्द हो रहा है गर्दन भी आकड़ गई पर माता गंगा ने इस दा कोई फिक्र नहीं कीता सगो निश्चिंत हो के बड़े चाओ ते उमा नाल बाबा बुढ़ा साहब जी दी बीड़ च पहुंचे। अगों बाबा जी रात भी प्रशादा नहीं सी छकिया बड़ी भुख लगी हुई सी दूरों माता नूं आउंदिया वेख के उठ खलोते कोल जाके माता नूं कहण लगे हो मात तू जान लिया कि अज तेरे पुत्र नूं भुख लगी सी ਤੇ ਸਾਰੇ ਕੰਮ ਛੱਡ ਕੇ ਮੇਰੇ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲਿਆਇਓ, ਇੰਨੀ ਖੇਚੜਾ ਕੀਤੀ ਹੈ। ਰਥਾਂ ਤੇ ਸਵਾਰ ਹੋਣ ਵਾਲੇ ਤੁਸੀਂ ਪੈਦਲ ਚੱਲ ਕੇ ਆਏ ਹੋ, ਜੇ ਇੰਨੀ ਭਾਵਨਾ ਨਾਲ ਚੱਲ ਕੇ ਆਇਓ ਤੁਹਾਡੀ ਕਾਮਨਾ ਗੁਰੂ ਨਾਨਕ ਸਾਹਿਬ ਕਿਉਂ ਨਾ ਪੂਰੀ ਕਰਨਗੇ। ਪ੍ਰਸ਼ਾਦਾ ਛੱਕ ਕੇ ਹਟੇ ਨੇ ਬਾਬਾ ਬੁੱਢਾ ਸਾਹਿਬ ਜੀ, ਆਕਾਸ਼ ਵਿਚ ਕਾਲੇ ਰੰਗ ਦੀਆਂ ਘਟਾਵਾਂ ਛਾ ਗਈਆਂ, ਹਨੇਰੀ ਚੱਲੀ, ਬਿਜਲੀ ਚਮਕਦੀ, ਬੱਦਲਾਂ ਦੀ ਗੜਗੜਾਹਟ, ਮਾਨੋ ਬਾਬਾ ਬੁੱਢਾ ਸਾਹਿਬ ਨੂੰ ਇਹ ਕਹਿ ਰਹੀ ਹੋਵੇ ਕਿ ਬਾਬਾ ਬੁੱਢਾ ਸਾਹਿਬ ਜੀ, ਮਾਤਾ ਗੰਗਾ ਜੀ ਨੂੰ ਵਰ ਬਖਸ਼ੋ, ਵਰ ਦਿਓ। ਤੋ ਸਤਿਗੁਰੂ ਜੀ ਦੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਮਾਤਾ ਗੰਗਾ ਨੂੰ ਕਿ ਮਾਤਾ, ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੁਹਾਡੇ ਘਰ ਵਿਚ ਬੜਾ ਸੂਰਬੀਰ ਬਹਾਦਰ ਯੋਧਾ ਤੇਜਸਵੀ ਪੁੱਤਰ ਜਨਮ ਲਵੇਗਾ, ਜੋ ਮੀਰੀ ਤੇ ਪੀਰੀ ਦਾ ਧਾਰਨੀ ਹੋਵੇਗਾ। ਮੀਰੀ ਪੀਰੀ ਦੇ ਧਾਰਨੀ ਹੋਣਗੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਨ੍ਹਾਂ ਦਾ ਨਾਮ ਹੋਵੇਗਾ, ਔਰ ਉਹ ਦੁਸ਼ਮਣਾਂ ਦੇ ਸਿਰ ਉੱਤੇ ਕਾਲ ਬਣ ਕੇ ਆਉਣਗੇ। ਜਿਵੇਂ ਮੈਂ ਆ ਗੱਠੇ ਦਾ ਸਿਰ ਭੰਨਿਆ ਮੁੱਕੀ ਮਾਰ ਕੇ, ਏਦਾਂ ਉਹ ਮੁਗਲਾਂ ਦੇ ਸਿਰ ਭੰਨਣ ਵਾਲੇ ਹੋਣਗੇ। ਇਹ ਵਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਦਿੱਤਾ ਹੈ। ਇਹ ਬਚਨ ਜਿਸ ਸਾਲ ਵਿਚ ਕੀਤਾ, 1651 ਸੰਮਤ ਬਿਕਰਮੀ ਚ 21 ਅੱਸੂ ਵਾਲੇ ਦਿਨ, ਜਿਸ ਦਿਨ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਉਸ ਦਿਨ 21 ਅੱਸੂ ਦਾ ਦਿਨ ਸੀ। 21 ਅੱਸੂ ਵਾਲੇ ਦਿਨ ਬਾਬਾ ਜੀ ਦਾ ਇਹ ਬਚਨ ਹੋਇਆ ਹੈ, ਤੇ ਜਿਸ ਪ੍ਰਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਕੀਤੇ ਬਚਨ ਸਾਰਥਕ ਹੋ ਰਹੇ ਨੇ, ਮਾਤਾ ਗੰਗਾ ਜੀ ਇਹ ਵਰ ਲੈ ਕੇ ਵਾਪਸ ਆਪਣਿਆਂ ਮਹਿਲਾਂ ਨੂੰ ਮੰਦਰਾਂ ਨੂੰ ਮੁੜ ਰਹੇ ਨੇ, ਉਹ ਕਥਾ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤਤ ਛਿਨ ਮਿਲੇ ਦਾਸ ਗਨ ਦਾਸੀ, ਬਿਕਸਤ ਬਚਨ ਬਦਨ ਦੇਖ ਸੁਖ ਮਾਨ।
ਮਾਤਾ ਗੰਗਾ ਜੀ ਜਿਸ ਵੇਲੇ ਵਰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਪਿੱਛੇ ਨੂੰ ਵਾਪਸ ਮੁੜੇ, ਤੇ ਅੱਗੇ ਕੁਝ ਦਾਸੀਆਂ ਦਾਸ ਜਿਹੜੇ ਪਿੱਛੇ ਪਿੱਛੇ ਮਾਤਾ ਜੀ ਦੇ ਆ ਰਹੇ ਸਨ, ਉਹ ਵੀ ਇੱਥੇ ਪਹੁੰਚ ਚੁੱਕੇ ਸੀ। ਉਹ ਦਾਸੀਆਂ ਔਰ ਦਾਸ ਬੜੀ ਛੇਤੀ ਨਾਲ ਆ ਕੇ ਮਾਤਾ ਗੰਗਾ ਜੀ ਨੂੰ ਮਿਲੇ, ਔਰ ਉਨ੍ਹਾਂ ਨੇ ਮਾਤਾ ਗੰਗਾ ਜੀ ਦਾ ਖਿੜਿਆ ਹੋਇਆ ਚਿਹਰਾ ਵੇਖਿਆ ਕਿ ਮਾਤਾ ਜੀ ਦਾ ਚਿਹਰਾ ਬੜਾ ਖਿੜਿਆ ਹੋਇਆ, ਪ੍ਰਸੰਨ ਚਿੱਤ ਨੇ ਮਾਤਾ ਜੀ, ਤੇ ਮਾਤਾ ਜੀ ਨੂੰ ਪ੍ਰਸੰਨ ਚਿੱਤ ਹੋਇਆ ਵੇਖ ਕਰਕੇ ਬੜੇ ਸੁੱਖ ਪ੍ਰਾਪਤ ਕਰਕੇ ਉਹ ਜਿਹੜੀਆਂ ਦਾਸੀਆਂ ਮਾਤਾ ਗੰਗਾ ਜੀ ਨੂੰ ਪੁੱਛਣ ਲੱਗੀਆਂ,
ਕਹੋ ਮਾਤ ਬਾਂਚਿਤ ਅਬ ਪਾਇਓ ਸੇਵੇ ਪਲੀ ਪਾਂਤਿਤ ਠਾਨ।
ਕਹਿਣ ਲੱਗੇ ਮਾਤਾ ਜੀ, ਤੁਸੀਂ ਬੜੇ ਪਿਆਰ ਨਾਲ ਭਲੀ ਪ੍ਰਕਾਰ ਨਾਲ ਸੇਵਾ ਕੀਤੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਬੜੇ ਸੋਹਣੇ ਢੰਗ ਨਾਲ ਜਿਵੇਂ ਕਿਸੇ ਮਹਾਂਪੁਰਖ ਮਹਾਤਮਾ ਸਾਧੂ ਦੀ ਸੇਵਾ ਕਰੀ ਦੀ ਹੈ, ਉਸੇ ਭਾਵ ਸਹਿਤ ਤੁਸੀਂ ਸੇਵਾ ਕੀਤੀ ਹੈ। ਮਾਤਾ ਜੀ ਦੱਸੋ, ਤੁਹਾਨੂੰ ਮਨ ਬਾਂਛਿਤ ਫਲ ਪ੍ਰਾਪਤ ਹੋ ਗਿਆ? ਜੋ ਤੁਸੀਂ ਮੰਗਣ ਆਏ ਸੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ, ਕੀ ਉਹ ਵਰ ਤੁਹਾਨੂੰ ਪ੍ਰਾਪਤ ਹੋ ਗਿਆ ਹੈ? ਤੁਸੀਂ ਭਲੀ ਪ੍ਰਕਾਰ ਨਾਲ ਬੜੇ ਹਿੱਤ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕੀਤੀ ਹੈ।
ਸਭ ਕੋ ਧੀਰਜ ਦੇ ਕੇ ਮ੍ਰਿਦ ਬਚ ਆਈ ਰਾਮ ਦਾਸਪੁਰ ਥਾਨ।
ਮਾਤਾ ਗੰਗਾ ਜੀ ਨੇ ਜਿੰਨੀਆਂ ਦਾਸੀਆਂ ਦਾਸ ਸੀ ਨਾ, ਸਾਰਿਆਂ ਨੂੰ ਧੀਰਜ ਦਿੱਤਾ। ਕਹਿਣ ਲੱਗੇ ਮਾਤਾ ਗੰਗਾ ਜੀ, ਮੈਂ ਜਿਹੜਾ ਵਰ ਲੈਣ ਆਈ ਸੀ ਮੈਨੂੰ ਪ੍ਰਾਪਤ ਹੋ ਗਿਆ। ਸਭ ਨੂੰ ਧੀਰਜ ਦੇ ਕਰਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਤੋਂ ਚੱਲ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੀ ਪਵਿੱਤਰ ਨਗਰੀ, ਜਿੱਥੇ ਸਤਿਗੁਰੂ ਜੀ ਦੇ ਮਹਿਲ ਨੇ, ਜਿੱਥੇ ਮਾਤਾ ਗੰਗਾ ਜੀ ਦਾ ਨਿਵਾਸ ਹੈ, ਉੱਥੇ ਤੱਕ ਚੱਲ ਕੇ ਮਾਤਾ ਗੰਗਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਆਏ ਹਨ।
ਸਭਨ ਗੁਰੂ ਕੋ ਧਿਆਨ ਧਾਰ ਕਰ ਨਮੈ ਚਰਨ ਕਰ ਬਿਨੈ ਬਖਾਨ।
ਸਾਰਿਆਂ ਨੇ ਉਸ ਵਕਤ ਮਾਤਾ ਗੰਗਾ ਜੀ ਦਾ ਸਰੂਪ ਵੇਖਿਆ, ਬੜੇ ਖੁਸ਼ ਨੇ। ਮਾਤਾ ਗੰਗਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਪਹੁੰਚੇ, ਸਾਰੇ ਗੁਰੂ ਸਾਹਿਬਾਨਾਂ ਦਾ ਧਿਆਨ ਧਾਰ ਕੇ, ਮਹਾਰਾਜ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਅਮਰਦਾਸ ਜੀ ਔਰ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਵੱਡਿਆਂ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਾਰ ਕੇ ਮਾਤਾ ਗੰਗਾ ਜੀ ਨੇ ਨਮਸਕਾਰ ਕੀਤੀ ਹੈ। ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਾਤਾ ਗੰਗਾ ਜੀ ਨੇ ਨਮਾਮ ਕੀਤੀ ਵੱਡੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਾਰਦਿਆਂ ਹੋਇਆ।
ਸਵਈਆ ਜਿਸ ਦਿਨ ਮਾਤ ਗੰਗ ਪਰ ਲੀਨਸ ਤਿਸ ਦਿਨ ਸੁਤ ਚਾਤ ਸੋ ਜਾਏ।
ਖਾਲਸਾ ਜੀ, ਇੱਥੇ ਹੁਣ ਭਾਈ ਸੰਤੋਖ ਸਿੰਘ ਜੀ ਇੱਕ ਬਚਨ ਦੱਸ ਰਹੇ ਨੇ, ਬਾਬਾ ਬੁੱਢਾ ਜੀ ਦੀ ਬੀੜ ਵਿਚ ਅੱਜ ਵੀ 21 ਅੱਸੂ ਵਾਲੇ ਦਿਨ ਬੜਾ ਵੱਡਾ ਜੋੜ ਮੇਲਾ ਹੁੰਦਾ ਹੈ। ਤੇ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਵੀ ਜਿਸ ਦਿਨ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਜਾ ਕੇ ਪੁੱਤਰ ਪ੍ਰਾਪਤੀ ਦਾ ਵਰ ਲਿਆ, ਅੱਜ ਵੀ ਜੇ ਕਿਸੇ ਨੂੰ ਪੁੱਤਰ ਚਾਹੀਦਾ, ਅੱਜ ਵੀ ਜੇ ਕਿਸੇ ਦੇ ਮਨ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਹੈ ਕਿ ਸਾਡੇ ਗ੍ਰਹਿ ਵਿਖੇ ਪੁੱਤਰ ਹੋਵੇ, ਉਸੇ ਦਿਨ ਜਿਸ ਦਿਨ ਮਾਤਾ ਗੰਗਾ ਨੇ ਵਰ ਮੰਗਿਆ ਭਾਵ 21 ਅੱਸੂ ਵਾਲੇ ਦਿਨ, 21 ਅੱਸੂ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਤੇ ਜਾ ਕਰਕੇ
ਤਸ ਪ੍ਰਸ਼ਾਦ ਕਰਤੇ ਥਲ ਪਹੁੰਚੇ ਔਰ ਮੈਂ ਬਿਰਧ ਤੋਂ ਧਿਆਨ ਤਰਾਏ।
ਉਸੇ ਤਰ੍ਹਾਂ ਜਿਵੇਂ ਮਾਤਾ ਗੰਗਾ ਨੇ ਪ੍ਰਸ਼ਾਦੇ ਤਿਆਰ ਕਰਕੇ ਜਾਣਾ ਕੀਤਾ ਸੀ, ਉਸੇ ਤਰੀਕੇ ਨਾਲ ਮਿੱਸੀਆਂ ਰੋਟੀਆਂ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਗੱਠੇ ਲੈ ਕੇ ਲੱਸੀ ਮੱਖਣ ਆਦਿ ਕੇ ਵਸਤੂਆਂ ਲੈ ਕੇ 21 ਅੱਸੂ ਵਾਲੇ ਦਿਨ ਜੇ ਕਿਸੇ ਦੇ ਮਨ ਚ ਪੁੱਤਰ ਪ੍ਰਾਪਤੀ ਦੀ ਇੱਛਾ ਹੈ, ਉਸੇ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਜਾਓ ਔਰ ਬਾਬਾ ਬੁੱਢਾ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਾਰ ਕੇ ਫਿਰ ਉਹਨਾਂ ਦੇ ਚਰਨਾਂ ਵਿਚ ਅਰਦਾਸ ਕਰੋ।
ਕਰ ਅਰਦਾਸ ਹਰ ਸੁਬੰਤੈ ਨਿਸ ਕਰ ਤੇ ਸਭ ਸੇਵ ਕਰਾਏ।
ਔਰ ਫਿਰ ਅਰਦਾਸ ਕਰਕੇ ਆਪਣੇ ਹੱਥੀ ਉੱਥੇ ਜਿਹੜੇ ਪ੍ਰਸ਼ਾਦੇ ਲੈ ਕੇ ਗਏ ਨੇ ਉਹ ਵੰਡਣੇ ਹਨ ਬਾਬਾ ਬੁੱਢਾ ਜੀ ਦੇ ਅਸਥਾਨ ਤੇ 21 ਅੱਸੂ ਵਾਲੇ ਦਿਨ, ਉਸੇ ਦਿਨ ਜਿਸ ਦਿਨ ਮਾਤਾ ਗੰਗਾ ਨੂੰ ਵਰ ਮਿਲਿਆ ਹੈ ਪੁੱਤਰ ਪ੍ਰਾਪਤੀ ਦਾ, ਉਸੇ ਦਿਨ ਜੇ ਕੋਈ ਭਾਵਨਾ ਧਾਰ ਕੇ ਮਿੱਸੇ ਪ੍ਰਸ਼ਾਦੇ ਲਿਜਾ ਕੇ ਆਪਣੇ ਹੱਥੀ ਜਾ ਕੇ ਅਰਦਾਸ ਕਰਕੇ ਪ੍ਰਸ਼ਾਦੇ ਵੰਡੇ, ਸਾਰੀ ਸੇਵਾ ਆਪਣੇ ਹੱਥਾਂ ਦੇ ਨਾਲ ਕਰੇ।
ਨੰਦਨ ਬੰਛ ਨੰਦਨ ਪਾਵੈ ਅਬਲੋ ਫਲ ਦਾਇਕ ਵੈ ਥਾਏ।
ਜੇ ਉਹ ਪੁੱਤਰ ਪ੍ਰਾਪਤੀ ਦੀ ਇੱਛਾ ਰੱਖ ਕੇ ਸਾਰੀ ਸੇਵਾ ਕਰਨਗੇ ਉਹਨਾਂ ਨੂੰ ਪੁੱਤਰ ਦਾ ਵਾਰ ਪ੍ਰਾਪਤ ਹੋਵੇਗਾ। ਅੱਜ ਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਵੀ ਉਸ ਅਸਥਾਨ ਤੋਂ ਪੁੱਤਰ ਦੇ ਵਰ ਪ੍ਰਾਪਤ ਹੁੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਉਸ ਅਸਥਾਨ ਤੋਂ ਅੱਜ ਵੀ ਪੁੱਤਰ ਪ੍ਰਾਪਤੀ ਦੇ ਵਰਦਾਨ ਪ੍ਰਾਪਤ ਹੁੰਦੇ ਨੇ। ਅੱਜ ਵੀ 21 ਅੱਸੂ ਵਾਲੇ ਦਿਨ ਜਿਹੜੇ ਜਾ ਕੇ ਉੱਥੇ ਹਾਜ਼ਰੀਆਂ ਭਰਦੇ ਨੇ ਮਿੱਸੇ ਪ੍ਰਸ਼ਾਦੇ ਆਦਿਕ ਭੇਟ ਕਰਕੇ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਪ੍ਰਸ਼ਾਦਾ ਉੱਥੇ ਲੰਗਰ ਵਿਚ ਆਪਣੇ ਹੱਥੀ ਵਰਤਾਉਂਦੇ ਨੇ, ਅੱਜ ਵੀ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਉਸ ਅਸਥਾਨ ਤੋਂ ਵਰਦਾਨ ਪ੍ਰਾਪਤ ਹੋ ਰਹੇ ਨੇ।
ਗ੍ਰਹਿ ਲਗ ਆਵਤ ਗੰਗਾ ਪਗ ਸੋ ਸਖਤ ਪਈ ਬਹੁ ਨਿਰਦਲ ਸਰੀਰ।
ਤੇ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦਾ ਮਹਾਤਮ ਦੱਸਿਆ ਕਿ ਅੱਜ ਵੀ ਉੱਥੇ ਸਦਾ ਵਰਤ ਲੰਗਰ ਲੱਗਾ ਹੋਇਆ, ਅੱਜ ਵੀ ਉੱਥੇ ਭਾਵਨਾਵਾਂ ਲੋਕਾਂ ਦੀਆਂ ਪੂਰਨ ਹੁੰਦੀਆਂ ਨੇ, ਅੱਜ ਵੀ ਉੱਥੇ ਪੁੱਤਰ ਪ੍ਰਾਪਤ ਹੁੰਦੇ ਨੇ, ਵਰ ਪ੍ਰਾਪਤ ਹੁੰਦੇ ਨੇ ਪੁੱਤਰ ਪ੍ਰਾਪਤੀ ਦੇ। ਤੋ ਇਧਰ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ। ਮਾਤਾ ਜੀ ਆਪਣਿਆਂ ਘਰਾਂ ਵਿਚ ਆਪਣਿਆਂ ਮਹਿਲਾਂ ਵਿਚ ਗਏ, ਪੈਦਲ ਹੀ ਚੱਲ ਕੇ ਵਾਪਸ ਮੁੜ ਕੇ ਆਏ ਨੇ, ਚਲਦਿਆਂ ਚਲਦਿਆਂ ਥੱਕ ਗਏ ਸਨ, ਗਏ ਵੀ ਪੈਦਲ ਨੇ ਚੱਲ ਕੇ ਤੇ ਆਏ ਵੀ ਪੈਦਲ ਹਨ। ਬਹੁਤ ਜ਼ਿਆਦਾ ਭਾਰੀ ਥਕਾਵਟ ਮਾਤਾ ਜੀ ਨੂੰ ਹੋਈ ਹੈ ਕਿਉਂਕਿ ਮਾਤਾ ਗੰਗਾ ਜੀ ਦਾ ਸਰੀਰ ਬੜਾ ਕੋਮਲ ਹੈ, ਮਾਤਾ ਜੀ ਦੇ ਚਰਨ ਬੜੇ ਨਾਜ਼ੁਕ ਸਨ, ਅੱਜ ਤੋਂ ਪਹਿਲਾਂ ਕਦੇ ਇੰਨੀ ਘਾਲਣਾ ਇੰਨੀ ਖੇਚਣਾ ਸਰੀਰ ਨਾਲ ਨਹੀਂ ਸੀ ਕੀਤੀ। ਬਹੁਤ ਲੰਮੇ ਅਰਸੇ ਬਾਅਦ ਮਾਤਾ ਜੀ ਨੇ ਸਰੀਰ ਨੂੰ ਇਤਨੀ ਖੇਚੜਾ ਦਿੱਤੀ ਹੈ।
ਅਸਨ ਖਾਨ ਪੁਨ ਕੀਨਸ ਕਿਚਨੈ ਸੂਕੇ ਅਦਰਨ ਪੀਨੋ ਪੀਨੋ ਨੀਰ।
ਔਰ ਕਹਿਣ ਲੱਗੇ ਮਾਤਾ ਜੀ ਆਏ ਘਰ ਤੇ ਘਰ ਆ ਕੇ ਲੰਗਰ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ, ਅਸਨ ਖਾਨ ਪੁਨ ਕੀਨਸ ਕੁਛਨੈ। ਫਿਰ ਜਿਹੜੇ ਅਦਰ ਅਦਰ ਕਹਿੰਦੇ ਨੇ ਬੁੱਲਾਂ ਨੂੰ, ਬੁੱਲ ਮਾਤਾ ਗੰਗਾ ਜੀ ਦੇ ਸੁੱਕੇ ਹੋਏ ਨੇ, ਪਾਣੀ ਤੱਕ ਮਾਤਾ ਗੰਗਾ ਜੀ ਨੇ ਨਹੀਂ ਪੀਤਾ, ਨਾ ਪ੍ਰਸ਼ਾਦਾ ਛਕਿਆ ਤੇ ਨਾ ਹੀ ਮਾਤਾ ਗੰਗਾ ਜੀ ਨੇ ਜਲ ਛਕਿਆ ਹੈ।
ਚਰਨ ਅਰਨ ਅਦਰ ਉਦਰ ਚੁਤ ਜਨ ਲਪਤੀ ਤੁਰ ਅੰਗ ਅਰ ਚੀਰ।
ਮਾਤਾ ਜੀ ਦੇ ਚਰਨ ਲਾਲ ਸੁਰਖ ਹੋਏ ਪਏ ਨੇ, ਪੈਦਲ ਜੋ ਚੱਲ ਕੇ ਗਏ ਸੀ ਫਿਰ ਚਰਨਾਂ ਚ ਜੋੜਾ ਨਹੀਂ ਸੀ ਪਾਇਆ, ਚਰਨ ਲਾਲ ਸੁਰਖ ਹੋਏ ਨੇ ਮਾਨੋ ਜਿਵੇਂ ਚਰਨਾਂ ਚ ਲਹੂ ਚੋਣ ਲੱਗਾ ਤੇ ਸਾਰਾ ਸਰੀਰ ਮਿੱਟੀ ਦੇ ਨਾਲ ਧੂੜ ਦੇ ਨਾਲ ਭਰਿਆ ਹੋਇਆ। ਕੱਚੇ ਰਸਤੇ ਸਨ, ਕੱਚੇ ਰਾਹਾਂ ਤੇ ਚੱਲ ਕੇ ਗਏ ਸੀ, ਧੂੜ ਦੇ ਨਾਲ ਸਾਰੇ ਚਰਨ ਸਰੀਰ ਦੇ ਬਸਤਰ ਅੰਗ ਰਸਤੇ ਦੀ ਰਾਹ ਦੀ ਮਿੱਟੀ ਦੇ ਨਾਲ ਭਰੇ ਹੋਏ ਨੇ।
ਸ਼ੁੱਧਤ ਤ੍ਰਿਕਤ ਪੁਨ ਸ਼ੰਭੋਵਾ ਤੋ ਪ੍ਰੇਮ ਤੇ ਤਜੀ ਨਾ ਤੀਰ।
ਹਾਲਾਂਕਿ ਮਾਤਾ ਜੀ ਸਾਰਾ ਦਿਨ ਦੇ ਭੁੱਖੇ ਨੇ, ਪਿਆਸੇ ਨੇ, ਫਿਰ ਰਸਤੇ ਦੀ ਥਕਾਵਟ ਵੀ ਬੜੀ ਹੈ, ਸਾਰੇ ਦਿਨ ਦਾ ਮਾਤਾ ਜੀ ਨੇ ਕੁਝ ਛਕਿਆ ਨਹੀਂ ਤੇ ਨਾ ਹੀ ਕੁਝ ਪੀਤਾ ਜਲ ਆਦਿਕ ਛਕਿਆ, ਸਾਰੇ ਦਿਨ ਦੀ ਥਕਾਵਟ ਕਰਕੇ ਸਰੀਰ ਜਿਹੜਾ ਉਹ ਬਹੁਤ ਜ਼ਿਆਦਾ ਥੱਕਿਆ ਹੋਇਆ, ਪਰ ਫਿਰ ਵੀ ਆਪਣੇ ਹਿਰਦੇ ਵਿੱਚੋਂ ਮਾਤਾ ਜੀ ਨੇ ਧੀਰਜ ਔਰ ਗੁਰੂ ਦੇ ਪ੍ਰੇਮ ਦਾ ਤਿਆਗ ਨਹੀਂ ਕੀਤਾ।
ਸਰਬ ਆਰ ਬਲ ਸੁਖ ਤੋਂ ਬੀਤੀ ਨੈ ਵਿਸਾਦ ਪਇਓ ਕਬ ਕੋਈ।
ਮਾਤਾ ਜੀ ਦੀ ਸਾਰੀ ਉਮਰ ਪਿਛਲੀ ਬੜੇ ਸੁਖ ਨਾਲ ਬਤੀਤ ਹੋਈ ਹੈ, ਕਦੇ ਇੰਨਾ ਕਸ਼ਟ ਸਰੀਰ ਤੇ ਝੱਲਿਆ ਹੀ ਨਹੀਂ ਮਾਤਾ ਜੀ ਨੇ, ਜਿੰਨਾ ਕਸ਼ਟ ਅੱਜ ਝੱਲਿਆ, ਇੰਨਾ ਪੈਦਲ ਤੁਰੇ ਨੇ, ਇੰਨਾ ਜਿੰਨਾ ਅੱਜ ਤੁਰੇ ਨੇ ਇੰਨਾ ਤਾਂ ਮਾਤਾ ਜੀ ਕਈ ਮਹੀਨਿਆਂ ਚ ਚੱਲਦੇ ਨੇ। ਕਹਿੰਦੇ ਇੰਨੀ ਖੇਚਲਾ ਕਦੇ ਅੱਜ ਤੋਂ ਪਹਿਲਾਂ ਸਰੀਰ ਕਰਕੇ ਮਾਤਾ ਜੀ ਨੇ ਨਹੀਂ ਕੀਤੀ, ਅੱਜ ਪਹਿਲੀ ਵਾਰ ਹੈ ਕਿ ਮਾਤਾ ਜੀ ਨੇ ਇੰਨੀ ਖੇਚਲ ਕੀਤੀ। ਇੱਕ ਭੁੱਖੇ ਵੀ ਨੇ, ਸਾਰੇ ਦਿਨ ਦਾ ਅੰਨ ਪ੍ਰਸ਼ਾਦਾ ਨਹੀਂ ਛਕਿਆ, ਨਾ ਜਲ ਛਕਿਆ ਹੈ ਔਰ ਸਰੀਰ ਬਹੁਤ ਜ਼ਿਆਦਾ ਥੱਕਿਆ ਹੋਇਆ ਹੈ।
ਗਮਨ ਪੰਥ ਕੋ ਕਿਉਂ ਕਬ ਕੀਨਤ ਯਾ ਤੇ ਅਧਿਕ ਥੱਕ ਪਈ ਸੋਏ।
ਅੱਜ ਤੋਂ ਪਹਿਲਾਂ ਕਦੇ ਇੰਨਾ ਲੰਮਾ ਪੈਂਡਾ ਮਾਤਾ ਜੀ ਪੈਦਲ ਚੱਲ ਕੇ ਗਏ ਨਹੀਂ, ਕਿਤੇ ਜਾਣਾ ਹੁੰਦਾ ਉਸੇ ਵੇਲੇ ਦਰਵਾਜੇ ਤੇ ਪਾਲਕੀਆਂ ਰੱਥਾਂ ਤੇ ਗੜਬੈਲਾਂ ਆ ਕੇ ਹਾਜ਼ਰ ਹੋ ਜਾਂਦੀਆਂ, ਜਾਣਾ ਹੁੰਦਾ ਤੇ ਰੱਥਾਂ ਤੇ ਸਵਾਰ ਹੋ ਕੇ ਪਾਲਕੀਆਂ ਚ ਸਵਾਰ ਹੋ ਕੇ ਮਾਤਾ ਗੰਗਾ ਜੀ ਜਾਂਦੇ ਸਨ। ਅੱਜ ਪਹਿਲੀ ਵਾਰ ਇੰਨਾ ਲੰਮਾ ਪੈਂਡਾ ਮਾਤਾ ਜੀ ਨੇ ਤੈਅ ਕੀਤਾ, ਇਸ ਕਰਕੇ ਬਹੁਤ ਜ਼ਿਆਦਾ ਥੱਕੇ ਹੋਏ ਨੇ, ਸਰੀਰ ਨੂੰ ਮਾਤਾ ਜੀ ਨੇ ਬਹੁਤ ਜ਼ਿਆਦਾ ਭਾਰੀ ਥਕਾਵਟ ਹੋ ਰਹੀ ਹੈ।
ਨੀਠ ਨੀਠ ਕਰ ਅਨ ਪਹੁੰਚੀ ਪਾਏ ਸੁਬਾਂਚ ਹਰਕਤ ਹੋਏ।
ਨੀਠ ਨੀਠ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮਾਤਾ ਜੀ ਘਰ ਆਏ ਨੇ, ਔਰ ਜਿਹੜੀ ਮਨ ਬਾਂਛਾ ਸੀ, ਮਨ ਵਿਚ ਜਿਹੜੀ ਕਾਮਨਾ ਸੀ, ਉਹ ਕਾਮਨਾ ਪੂਰੀ ਹੋ ਗਈ, ਇਸ ਕਰਕੇ ਮਨ ਚ ਖੁਸ਼ੀ ਬਹੁਤ ਹੈ, ਸਰੀਰ ਦੀ ਥਕਾਵਟ ਦੀ ਕੋਈ ਪਰਵਾਹ ਨਹੀਂ ਹੋ ਰਹੀ ਮਾਤਾ ਜੀ ਨੂੰ। ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਕਾਰਜ ਕਰਕੇ ਗਈ ਸੀ ਉਹ ਕਾਰਜ ਪੂਰਾ ਹੋ ਗਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਪੁੱਤਰ ਪ੍ਰਾਪਤੀ ਦਾ ਵਰ ਪ੍ਰਾਪਤ ਹੋ ਗਿਆ, ਇਸ ਕਰਕੇ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਪ੍ਰਸੰਨ ਹਨ।
ਕਛੂ ਖੇਦ ਕੋ ਗਿਣਤੀ ਨੈ ਮਨ ਚਿਰੰ ਕਾਲ ਕੀ ਚਿੰਤਾ ਖੋਏ।
ਸਰੀਰ ਦੇ ਕਿਸੇ ਪ੍ਰਕਾਰ ਦੇ ਖੇਦ ਦੀ ਗਿਣਤੀ ਨਹੀਂ ਕੀਤੀ ਮਾਤਾ ਜੀ ਨੇ, ਜਿਹੜੇ ਸਰੀਰ ਤੇ ਕਸ਼ਟ ਆਇਆ, ਸਾਰੇ ਸਰੀਰ ਦੇ ਦਿਨ ਦੀ ਥਕਾਵਟ ਆਈ ਹੈ, ਉਹਦਾ ਕਿਸੇ ਪ੍ਰਕਾਰ ਦਾ ਫਿਕਰ ਮਾਤਾ ਜੀ ਨੇ ਨਹੀਂ ਕੀਤਾ। ਜਿਹੜੀ ਬੜੇ ਦਿਨਾਂ ਦੀ ਚਿੰਤਾ ਸੀ ਮਨ ਦੀ ਕਿ ਸਾਡੇ ਘਰ ਪੁੱਤਰ ਹੋਵੇ, ਉਹ ਚਿੰਤਾ ਮਾਤਾ ਜੀ ਦੇ ਹਿਰਦੇ ਦੀ ਅੱਜ ਦੂਰ ਹੋ ਗਈ ਹੈ। ਕਈ ਦਿਨਾਂ ਦਾ ਫਿਕਰ ਜਿਹੜਾ ਸੀ ਮਨ ਚ ਲੱਗਾ ਹੋਇਆ, ਉਹ ਫਿਕਰ ਉਹ ਚਿੰਤਾ ਮਾਤਾ ਜੀ ਦੇ ਹਿਰਦੇ ਚੋਂ ਅੱਜ ਚਲੀ ਗਈ ਹੈ। ਅੱਜ ਪੂਰਾ ਭਰੋਸਾ ਬੱਜ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਉਹ ਬਚਨ ਜ਼ਰੂਰ ਪੂਰਾ ਹੋਵੇਗਾ।
ਉਸ਼ਨ ਉਦਕ ਕਰ ਚਰਨ ਪਖਾਰੇ ਦਾਸੀ ਬ੍ਰਿੰਦ ਕਰੇ ਸਭ ਸੇਵ।
ਜਦੋਂ ਮਾਤਾ ਜੀ ਆਪਣੇ ਮਹਿਲਾਂ ਚ ਵਾਪਸ ਆਏ ਤੇ ਦਾਸੀਆਂ ਨੇ ਪਾਣੀ ਗਰਮ ਕੀਤਾ, ਪਾਣੀ ਗਰਮ ਕਰਕੇ ਉਸ ਗਰਮ ਪਾਣੀ ਨਾਲ ਮਾਤਾ ਜੀ ਦੇ ਚਰਨ ਧੋਏ ਨੇ। ਸਾਰੇ ਦਿਨ ਦੀ ਥਕਾਵਟ ਸੀ, ਗਰਮ ਜਲ ਨਾਲ ਚਰਨ ਧੋ ਕੇ ਥਕਾਵਟ ਲੱਥ ਜਾਂਦੀ ਹੈ, ਫਿਰ ਪੈਰ ਸੁੱਜ ਚੁੱਕੇ ਸੀ, ਉਹ ਸੋਜਾ ਵੀ ਗਰਮ ਪਾਣੀ ਨਾਲ ਹੀ ਦੂਰ ਹੋਣਾ ਸੀ। ਸੋ ਮਾਤਾ ਜੀ ਦੇ ਚਰਨ ਧੋਣ ਵਾਸਤੇ ਦਾਸੀਆਂ ਨੇ ਗਰਮ ਜਲ ਕੀਤਾ ਹੈ, ਔਰ ਉਸ ਗਰਮ ਜਲ ਨਾਲ ਆ ਕੇ ਸੇਵਾ ਕਰਦੀਆਂ ਮਾਤਾ ਜੀ ਦੇ ਚਰਨ ਧੋਂਦੀਆਂ ਨੇ।
ਸਭ ਲੋਕ ਸੰਧਿਆ ਪੀਰ ਅਬ ਅਸਤੇਵ ਕੈਤ ਪਈ ਭੋਜਨ ਲਿਓ ਜੇਵ।
ਇੰਨੇ ਨੂੰ ਸੰਧਿਆ ਦਾ ਸਮਾਂ ਹੋ ਗਿਆ, ਸੂਰਜ ਅਸਤ ਹੋ ਗਿਆ, ਸੂਰਜ ਛੁਪ ਗਿਆ ਤੇ ਦਾਸੀਆਂ ਬੇਨਤੀ ਕਰਨ ਲੱਗੀਆਂ ਮਾਤਾ ਜੀ ਨੂੰ ਕਿ ਮਾਤਾ ਜੀ ਲੰਗਰ ਪ੍ਰਸ਼ਾਦਾ ਤਿਆਰ, ਆਪ ਜੀ ਨੇ ਸਾਰੇ ਦਿਨ ਦਾ ਲੰਗਰ ਨਹੀਂ ਛਕਿਆ, ਲੰਗਰ ਛਕ ਲਓ, ਆਪ ਜੀ ਭੋਜਨ ਛਕ ਲਓ। ਏਦਾਂ ਦਾਸੀਆਂ ਨੇ ਮਾਤਾ ਗੰਗਾ ਜੀ ਨੂੰ ਭੋਜਨ ਛਕਣ ਵਾਸਤੇ ਬੇਨਤੀ ਕੀਤੀ।
ਪਤੀ ਦਰਸ਼ਨ ਕਰ ਅਸਨ ਅਚੋਂਗੀ ਕੈਦ ਉਡੀਕਨ ਬੈਠੀ ਏਵ।
ਮਾਤਾ ਜੀ ਨੇ ਅੱਗੋਂ ਦਾਸੀਆਂ ਨੂੰ ਜਵਾਬ ਦਿੱਤਾ ਕਿ ਮੈਂ ਆਪਣੇ ਪਤੀ ਦੇਵ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਾਂਗੇ, ਪਹਿਲਾਂ ਨਹੀਂ ਛਕਣਾ। ਅੱਜ ਮੈਂ ਉਨ੍ਹਾਂ ਦੇ ਦਰਸ਼ਨ ਨਹੀਂ ਕੀਤੇ ਤੇ ਉਨ੍ਹਾਂ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਭੋਜਨ ਕਿਵੇਂ ਛਕ ਲਵਾਂ, ਪਹਿਲਾਂ ਮੈਂ ਆਪਣੇ ਪਤੀ ਦੇਵ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂਗੀ, ਉਨ੍ਹਾਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਮੈਂ ਭੋਜਨ ਛਕਾਂਗੀ।
ਸੁਣ ਸੁਣ ਸਦਨ ਆਨੰਦ ਮਨ ਛਾਨੈ ਇਤਨੇ ਮੈਂ ਆਏ ਗੁਰਦੇਵ।
ਸਤਿਗੁਰੂ ਜੀ ਦੇ ਮਾਤਾ ਗੰਗਾ ਜੀ ਦੇ ਬਚਨ ਸੁਣ ਸੁਣ ਕੇ ਸਾਰੇ ਆਨੰਦਿਤ ਹੋ ਰਹੇ ਨੇ, ਸਾਰਿਆਂ ਮਹਿਲਾਂ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਬੜੇ ਮੰਗਲ ਕੀਤੇ ਜਾ ਰਹੇ ਨੇ ਕਿ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਵਰਦਾਨ ਦੀ ਪ੍ਰਾਪਤੀ ਹੋ ਗਈ ਹੈ, ਇਸ ਕਰਕੇ ਸਾਰੇ ਘਰ ਦੇ ਵਿਚ ਬੜੀਆਂ ਖੁਸ਼ੀਆਂ ਹੋ ਰਹੀਆਂ ਨੇ। ਇੰਨੇ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਜਦੋਂ ਕੁਝ ਰਾਤਰੀ ਦਾ ਸਮਾਂ ਹੋਇਆ ਤੇ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਪਣੇ ਮੰਦਰਾਂ ਚ ਵਾਪਸ ਆਏ ਹਨ।
ਚਿਤ ਪ੍ਰਿਅੰਕ ਪਰ ਸਤਿਗੁਰ ਹੋਏ ਪੁਨ ਪ੍ਰਸੰਗ ਪੁੱਛਿਓ ਕਿਮਕੀਨ।
ਸਤਿਗੁਰੂ ਜੀ ਆ ਕੇ ਬੜੇ ਸੁੰਦਰ ਪਲੰਘੇ ਦੇ ਉੱਤੇ ਬੈਠੇ ਨੇ ਜਿੱਥੇ ਮਹਾਰਾਜ ਜੀ ਦਾ ਆਸਣ ਹੈ, ਆਪਣੇ ਆਸਣ ਤੇ ਪਲੰਘੇ ਤੇ ਜਦੋਂ ਮਹਾਰਾਜ ਜੀ ਬੈਠੇ ਤੇ ਮਾਤਾ ਗੰਗਾ ਜੀ ਆ ਕੇ ਸਤਿਗੁਰਾਂ ਨੂੰ ਮਿਲੇ ਤੋ ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਪੁੱਛਦੇ, ਗੰਗਾ ਜੀ ਦੱਸੋ ਅੱਜ ਕੀ ਕਰਕੇ ਆਏ ਜੇ? ਸਾਰੀ ਵਿਥਿਆ ਪੁੱਛਣ ਵਾਸਤੇ ਮਾਤਾ ਗੰਗਾ ਜੀ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ।
ਪਨੀ ਬਾਰਤਾ ਸਰਬ ਛੋਰ ਤੇ ਪੁੱਤਰ ਖੜਗ ਤਾਰੀ ਬਰਦੀਨ।
ਮਾਤਾ ਗੰਗਾ ਜੀ ਨੇ ਸਾਰੀ ਵਾਰਤਾ ਸੁਣਾਈ, ਜਿਵੇਂ ਜਿਵੇਂ ਗਏ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਜਿਵੇਂ ਬਾਬਾ ਬੁੱਢਾ ਜੀ ਨੇ ਵਰ ਦਿੱਤਾ, ਇਹ ਵਰ ਦਿੱਤਾ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ ਨੇ, ਮਹਾਰਾਜ ਬਾਬਾ ਜੀ ਨੇ ਵਰ ਦਿੱਤਾ ਕਿ ਤੁਹਾਡੇ ਘਰ ਖੜਗਧਾਰੀ ਸ੍ਰੇਸ਼ਟ ਪੁੱਤਰ ਜਨਮ ਲੈ ਕੇ ਆਵੇਗਾ, ਸ਼ਸਤਰਧਾਰੀ ਪੁੱਤਰ ਤੁਹਾਡੇ ਘਰ ਜਨਮ ਲੈ ਕੇ ਆਵੇਗਾ।
ਸੇਵ ਬਿਲੋਕ ਪ੍ਰਸੰਨ ਪਏ ਅਤ ਅਧਿਕ ਅਧਿਕ ਕੈ ਬਾਤ ਪ੍ਰਬੀਨ।
ਸੇਵਾ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰਸੰਨ ਹੋਏ, ਬਹੁਤ ਹੀ ਜ਼ਿਆਦਾ ਅਧਿਕ ਅਧਿਕ ਪ੍ਰਸੰਨ ਹੋਏ ਨੇ ਤੇ ਪ੍ਰਸੰਨ ਹੋ ਕੇ ਬਾਬਾ ਜੀ ਨੇ ਬੜੇ ਸੁੰਦਰ ਵਚਨ ਆਪਣੀ ਰਸਨਾ ਤੋਂ ਦੇ ਉਚਾਰ ਕੇ ਬੜੇ ਸੋਹਣੇ ਵਰਦਾਨ ਦਿੱਤੇ ਹਨ।
ਪੀਰੀ ਮੀਰੀ ਵਰਤੈ ਦੋਨੋ ਦੀਲ ਬਿਲੰਦ ਸਫਲ ਹੋਏ ਪੀਨ।
ਬਾਬਾ ਜੀ ਨੇ ਵਰ ਦਿੱਤਾ ਕਿ ਤੁਹਾਡੇ ਘਰ ਜਿਹੜਾ ਪੁੱਤਰ ਹੋਵੇਗਾ ਉਹ ਮੀਰੀ ਤੇ ਪੀਰੀ ਦਾ ਧਾਰ ਨਹੀਂ ਹੋਵੇਗਾ, ਉਹ ਮੀਰੀ ਪੀਰੀ ਦੇ ਧਾਰ ਨਹੀਂ ਹੋਣਗੇ, ਮੀਰੀ ਪੀਰੀ ਦੋਵੇਂ ਧਾਰ ਕੇ ਵਰਤਣਗੇ ਔਰ ਉਹਨਾਂ ਦੇ ਸਰੀਰ ਦੀ ਡੀਲ ਬੜੀ ਬੁਲੰਦ ਬਲੀ ਹੋਵੇਗੀ, ਉਹਨਾਂ ਦਾ ਸਰੀਰ ਬੜਾ ਬਲਵਾਨ ਹੋਵੇਗਾ, ਬੜੇ ਸਬਲ ਹੋਣਗੇ, ਉਹਨਾਂ ਦੀਆਂ ਬਾਹਾਂ ਭੁਗਦੰਡਿਆਂ ਵਿਚ ਬੜਾ ਭਾਰੀ ਬਲ ਭਰਿਆ ਹੋਵੇਗਾ।
ਕਿਰਪਾ ਆਪ ਕੀਤੇ ਬਰ ਪਾਇਸ ਉਚਕ ਪਏ ਸ਼ਗਨ ਸ਼ੁਭ ਆਏ।
ਹੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਨਾਲ ਅੱਜ ਮੈਨੂੰ ਬਾਬਾ ਜੀ ਕੋਲੋਂ ਇਹ ਵਰ ਪ੍ਰਾਪਤ ਹੋਇਆ, ਕਿਰਪਾ ਸਤਿਗੁਰੂ ਜੀ ਤੁਹਾਡੀ ਵਰਤੀ ਹੈ, ਤੁਹਾਡੀ ਕਿਰਪਾ ਨਾਲ ਬਾਬਾ ਜੀ ਪਾਸੋਂ ਅੱਜ ਮੈਨੂੰ ਇਹ ਵਰ ਪ੍ਰਾਪਤ ਹੋਇਆ, ਅਚਨ ਚੇਤ ਬੜੇ ਸ਼ੁਭ ਸ਼ਗਨ ਅੱਜ ਨਜ਼ਰ ਆਏ, ਉਹਨਾਂ ਸ਼ੁਭ ਸ਼ਗਨਾਂ ਦਾ ਪ੍ਰਤੀਕ ਇਹ ਫਲ ਮਿਲਿਆ ਕਿ ਅੱਜ ਮੈਨੂੰ ਪੁੱਤਰ ਪ੍ਰਾਪਤੀ ਦਾ ਵਰ ਮਿਲਿਆ ਹੈ।
ਗਰਜਿਓ ਕੰਨ ਅਰ ਚਮਕੀ ਕਰਤਾ ਤਿਨ ਕੋ ਦੇਖ ਬਿਰਦ ਹਰ ਖਾਏ।
ਜਦੋਂ ਬਾਬਾ ਜੀ ਵਰ ਦੇਣ ਲੱਗੇ ਉਦੋਂ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲ ਛਾਏ ਹੋਏ ਸੀ ਤੇ ਜਿੱਥੇ ਬੱਦਲ ਛਾਏ ਹੋਏ ਤੇ ਉਨ੍ਹਾਂ ਦੇ ਵਿਚੋਂ ਬਿਜਲੀ ਚਮਕਦੀ ਸੀ ਤੇ ਚਮਕਦੀ ਹੋਈ ਬਿਜਲੀ ਵੇਖ ਕੇ आकाश विच छाए हुए काले रंग दे बदलां नूं वेख के बाबा जी बड़े प्रसन्न होए ते प्रसन्न हो के उन्हां ने ए भी वर दिता है।
बैठा तख्त मैद होए जोधा रण प्रिया हन रिपन समदाए।
उन्हां ने ए भी वर दिता कि तुहाडे ग्रह विखे जिहड़ा पुत्र होवेगा ओ गद्दी त्याग के तख्त ते बैठेगा। ओ तख्त ते बैठणगे और बड़े बड़े महान योधे होणगे, जंग दे प्यारे होणगे, रण दे प्यारे होणगे और जंग दे मैदान विच बड़े बड़े वड्डे दुश्मनां दा घात करणगे।
गुण विशाल निज बस बिरधावै गुर करमै अस सुत उपजाए।
गुणा विच बड़े विशाल होणगे, अपने वंश नूं वधाउणगे, उन्हां दा वंश बहुत वधेगा फुलेगा। गुरु घर दे विच एहो जिहा तेजस्वी एहो जिहा सूरमा बहादुर योधा पुत्र जन्म लै के आवेगा।
सुनत प्रसन्न पए गुरु अर्जन महिमा संतन करै उचार।
जदों सतगुरु गुरु अर्जन साहब ने माता गंगा जी पासों ए सारे बचन सुने, बाबा बुढ़ा साहब जी दे कहे हुए बचन सुने ते सुन के सतगुरु जी संतां दी महिमा करन लगे। धन गुरु अर्जन साहब जी महाराज महापुरखां दी महात्मा लोकां दी संतां दी महिमा अपनी रसना तों करन लगे ते कहण लगे।
शोषक सतल जल पल मैं पूरे पूरन शुच करै इक बार।
महाराज जी बोले कहण लगे जेडे महापुरख साधु ने जो चाहण ना ते जेड़ियां सुकियां थावां हुंदियां ने उन्हां सुकियां थावां नूं जल नाल भर दिंदे ने। जे महात्मा चाहण ते जिथे जल भरिया हुंदा उथे उस जगह नूं सुका कर सकदे ने। महापुरखां संतां दी महिमा गुरु अर्जन साहब करदे कि जे संत चाहण ते सुकियां थावां नूं जल नाल भर सकदे ने इक पल विच, ते जे चाहण ते भरियां होईयां थावां नूं इक्को वचन दे नाल सुका कर सकदे ने, उथों पाणी खत्म कर सकदे ने।
रंक राव ते राव रंक ते मित जीवाए जीवत दे मार।
ये महात्मा पुरख जान ते राजे नू एक अख दे फोर च रंक बना देन तिखारी, ते जे चाहण ते तिखारी नू राजा बना सकदे ने। महात्मा चाहण ते ओ जिउंदे नू मार सकदे ने ते मरे होए नू एक पल विच जवा भी सकदे ने। संतां विच एडा वड्डा प्रताप है, महापुरखां विच इतना वड्डा बल है कि ओ चाहण के मुरदे नू जवा सकदे ने ते होर जीवदे होए नू चाहण तां अपने वचन नाल ही मार सकदे ने।
अचल चला मैं चलत थेरा मैं बाक अमिट है प्रगट संसार।
महापुरख चाहण ते अचल चीज नू चला सकदे ने ते चलण वालियां चीजां नू इक थां ते पत्थर दी बना सकदे ने, और जे ओ चाहण ते टुरदियां चीजां खड़ियां कर सकदे ने ते खड़ियां चीजां नू तोर भी सकदे ने। ए महापुरखां दा प्रताप है, उन्हां दे जेड़े वाक ने वचन ने ओ अमिट ने, उन्हां नू कोई नहीं मेट सकदा। महापुरखां दा बोलिया होया लोक परलोक विच प्रवान हुंदा है और ओ सदा ही प्रगट है।
अंत संत को कोई न पावै सुर नर असुर जात सब हार।
महापुरखां संतां दा अंत कोई नहीं पा सकदा, इथों तक ना देवते ना मनुख ना दानव सारे हार जान, पर महापुरखां संतां दा कोई अंत नहीं पा सकदा। महापुरखां दा जेड़े परमेश्वर दे प्यारे संत लोक ने बाबा बुढ़ा साहब जी वर्गे, उन्हां दा कोई अंत नहीं पा सकदा, ना देवते ना मनुख ते ना ही दानव।
संत हुकम को फेर ना साकै सगरे सादर ले सिर तार।
संतां दा कीता होया हुक्म कोई भी फेर नहीं सकदा, कोई भी मोड़ नहीं सकदा, भावें कोई देवता है दानव है ते भावें कोई मनुख है। जेड़ा वचन संत पुरख अपनी रसना तो कर दिंदे ने ओ हर एक नूं बड़े अदब ते सत्कार नाल अपने सिर ते मनना पैंदा, हर एक नूं कबूलना पैंदा, क्योंकि महापुरखां संतां दा कहा होया बचन अटल है, एक साध बचन अटलाधा मां पुरखां साधुआं दा कीता होया बचन अटल है ओ कदे नहीं टल सकदा।
बुढ़ा साहिब तप की मूरत आत्म ज्ञानी गुण गण सार।
बाबा बुढ़ा साहब जी तप दी मूरत ने, एहो जी तप दी मूरत ने, फिर वो आत्म ज्ञानी हन और गुणा दे धारनी ने। सारे सार श्रेष्ठ गुण वो बाबा बुढ़ा साहब जी विच बसदे ने। बाबा बुढ़ा साहब जी आत्म ज्ञानी ने, तप दी मूरत ने। धन गुरु नानक साहब जी ने बाल उम्र विच ही बाबा बुढ़ा साहब जी नूं पूर्ण ब्रह्म ज्ञानी बना दिता सी। 7-8 वरिया की उम्र बाबा बुढ़ा साहब की, उदो ही जगत गुरु गुरु नानक साहब ने सिर ते हथ रखिया ते बाबा बुढ़ा साहब जी नूं पूर्ण ब्रह्म ज्ञान की दात बख्श दिती। वो तप की महान मूर्त ने और दुनिया के जितने भी शुभ गुण ने वो सारे गुण बाबा बुढ़ा साहब जी विच वसदे हन।
जे सेवे वांछित होए प्राप्त दुख दारद के दुंद बिदार।
जेड़े जेड़े गुरमुख बाबा बुढ़ा साहब जी की सेवा करते ने उन्हां नूं वांछित फलां की प्राप्ति हुंदी है। उन्हां दे सारे दुख सारे दलिद्र सारे दुखां दलिद्रां का नाश हो जाता है जेड़े ब्रह्म ज्ञानी बाबा बुढ़ा साहब जी की सेवा करते हैं। गुरु अर्जन साहब जी महाराज वेखो अपने गुरमुखां प्यारियां की वडियाई उजागर करते, अपने सेवकां की वडियाई प्रगट करते। महाराज जी का आदि जुगादी बिरद सुभा है कि सतगुरु जी अपने जना नूं वडियाई बख्शदे ने। अपने जन को देह बटाई, महाराज जी अपने जना नूं सेवकां नूं वडियाइयां बख्शदे। महाराज जी बचन कर रहे जेड़े बाबा बुढ़ा साहब जी नूं सेवदे ने उन्हां नूं मन वांछित फलां की प्राप्ति हुंदी है। उन्हां दे सारे दुख ते दलिद्र नष्ट हो जांदे हन।
दोएरा इत्यादक गुण बिरद के वरने श्री मुख आप।
इत्यादक गुण बाबा बुढ़ा साहब जी दे खुद गुरु अर्जन साहब जी ने अपनी रसना तो कहे। आप गुरु अर्जन साहब जी ब्रह्म ज्ञानी बाबा बुढ़ा साहब जी दे गुण गायन कीते हन।
सुन गंगा बंदन करी तन सिख निष्पाप।
सतगुरु जी दे बचन सुन के माता गंगा जी दे मत्था टेकया गुरु साहब दे चरणा च, ते मत्था टेकदया माता जी कहंदे धन ने गुरु के सिख जेडे निष्पाप ने, पापा तो रहत ने। सतगुरु जी तुहाडे सिख धन ने, तुसी भी धन हो, तुहाडे सिख भी धन हन।
जन्मदार दी कर दिखै कलप करो जिम पाए।
कहंदे जिवें कोई जन्म तो दलिद्री होवे गरीब होवे ते ओनू अचन चेत कल्प ब्रिछ की प्राप्ति हो जाए। कल्प ब्रिछ एक ऐसा ब्रिछ है कि जेदे कोलों जेड़ा भी फल मंगी ओ प्राप्त हुंदा। धन गुरु ग्रंथ साहब दे विच कल्प ब्रिछ का जिक्र आउंदा है। पार जात गोपी लै आया बिंदरा वन मैं रंग किया। पार जात कहंदे ने कल्प ब्रिछ नूं, उहदे कोलों जेड़ा फल मंगीए मिलदा है। भाई साहब जी उदाहरण दे रहे ने, कहंदे जिवें कोई जन्म तो दलिद्री गरीब होवे रंग होवे उदों अचानक अचन चेत कल्प ब्रिछ की प्राप्ति हो जावे ते उह खुश हुंदा है।
किम प्रसन्न गंगा पई चिंता सकल मिटाए।
इसे तरह माता गंगा जी बड़े प्रसन्न होए वर प्राप्त करके, सारियां चिंतावां सारे फिक्र माता गंगा जी दे हिरदे दे मिट गए हन।
सोर था पति को असन अचाए परम प्रेम बैठी निकट।
माता गंगा जी ने वेखो चाहे आप सारे दिन दे भुखे ने, आप पहला भोजन नहीं छकिया, मर्यादा है। माता गंगा जी अपने पत वरता धर्म की पालना कीती, पहला सतगुरु गुरु अर्जन साहब पंजवें पातशाह जी नूं भोजन छकाया। महाराज पंजवें पातशाह जी नूं प्रशादा बड़े परम प्रेम नाल कोल बह के माता गंगा जी ने आप अपने हथी परोस के छकाया है।
पुन आपन मुख पाए चित चिंता काटी बिकट।
सतगुरु जी नूं भोजन छकाण तो बाद फिर माता जी ने आप बैठ के प्रशादा छकिया। ਪਹਿਲਾਂ ਨਹੀਂ ਛਕਿਆ, ਪਹਿਲਾਂ ਸਤਿਗੁਰਾਂ ਨੂੰ ਛਕਾਇਆ, ਗੁਰਦੇਵ ਨੂੰ ਛਕਾਉਣ ਤੋਂ ਬਾਅਦ ਫਿਰ ਮਾਤਾ ਜੀ ਨੇ ਆਪ ਪ੍ਰਸ਼ਾਦਾ ਛਕਿਆ, ਜਿਨ੍ਹਾਂ ਦੇ ਚਿੱਤ ਦੀ ਵਿਕਟ ਚਿੰਤਾ ਕੱਟੀ ਗਈ ਹੈ।
ਨਿਸਮੈ ਆਨੰਦ ਮਾਨ ਸੁਭਤ ਜਤਾ ਸੁਖ ਵੈ ਰਹੇ।
ਰਾਤਰੀ ਦਾ ਸਮਾਂ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪਣੇ ਆਸਣਾਂ ਤੇ ਬਿਰਾਜਮਾਨ ਹੋ ਗਏ, ਮਾਤਾ ਗੰਗਾ ਜੀ ਵੀ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਹਨ, ਰਾਤ ਬਤੀਤ ਹੋਈ ਹੈ।
ਤਿੰਨ ਪਦ ਬੰਧਨ ਥਾਨ ਕਵੀ ਸੰਤੋਖ ਸਿੰਘ ਗੁਣ ਕਹੇ।
ਕਵੀ ਸੰਤੋਖ ਸਿੰਘ ਜੀ ਭਾਈ ਸਾਹਿਬ ਜੀ ਕਹਿੰਦੇ, ਮੈਂ ਐਸੇ ਸਤਿਗੁਰੂ ਜੀ ਔਰ ਮਾਤਾ ਗੰਗਾ ਜੀ ਦੇ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਤੇ ਨਮਸਕਾਰ ਕਰਕੇ ਉਹਨਾਂ ਦੇ ਜੋ ਪਵਿੱਤਰ ਗੁਣ ਨੇ ਉਹ ਗੁਣ ਮੈਂ ਆਪਣੀ ਰਸਨਾ ਤੋਂ ਗਾਇਨ ਕਰਦਾ ਹਾਂ।
ਦੁਏਰਾ ਸ੍ਰੀ ਅਰਜਨ ਉਲ ਕੰਗ ਜੁਤ ਪਰਮ ਪ੍ਰਸੰਨ ਸੋ ਹੋਏ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਾਤਾ ਗੰਗਾ ਜੀ ਦੇ ਸਮੇਤ ਬੜੇ ਪ੍ਰਸੰਨ ਨੇ, ਕਿਉਂਕਿ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਮਿਲ ਚੁੱਕਾ ਹੈ ਤੇ ਸਤਿਗੁਰੂ ਜੀ ਨੇ ਆਪਣੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਜਗਤ ਵਿਚ ਉਜਾਗਰ ਕਰਨੀ ਹੈ, ਪ੍ਰਗਟ ਕੀਤੀ ਹੈ, ਤੋ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਬਹੁਤ ਪ੍ਰਸੰਨ ਹਨ।
ਚਾਤ ਪੁੱਤਰ ਵੱਡ ਤੇਜਮਈ ਜੇ ਸਮ ਦੁਤੀ ਨਾ ਕੋਏ।
ਸਤਿਗੁਰੂ ਜੀ ਚਾਹੁੰਦੇ ਨੇ ਇਹੋ ਜੇ ਪੁੱਤਰ ਦੀ ਪ੍ਰਾਪਤੀ ਜਿਹਦਾ ਬੜਾ ਵੱਡਾ ਭਾਰੀ ਤੇਜ ਹੋਵੇ, ਜਿਸ ਦਾ ਬੜਾ ਵੱਡਾ ਭਾਰੀ ਤੇਜ ਪ੍ਰਤਾਪ ਹੋਵੇ, ਜਿਸ ਦੇ ਸਮਾਨ ਕੋਈ ਦੂਜਾ ਨਾ ਹੋਵੇ, ਐਸਾ ਤੇਜਸਵੀ, ਐਸਾ ਸੂਰਵੀਰ, ਐਸਾ ਬਹਾਦਰ, ਐਸਾ ਤਪਸਵੀ ਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁੰਦੇ ਹਨ।
ਕਬਿਤ ਬਿਰਧ ਪਰ ਪਾਏ ਗੰਗ ਗਰਭ ਤਰਿਓ ਹੈ ਤਬ।
ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਫਲ ਹੋ ਗਏ, ਜੋ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਉਹ ਸਾਰਥਕ ਹੋ ਗਏ। ਮਾਤਾ ਗੰਗਾ ਜੀ ਦੇ ਉਦਰ ਵਿਚ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਸਰੀਰ ਪ੍ਰਵੇਸ਼ ਹੋਇਆ।
ਦੰਪਤੀ ਆਨੰਦ ਪਏ ਦਾਸੀ ਅਰਦਾਸ ਗਨ।
ਔਰ ਮਾਤਾ ਗੰਗਾ ਜੀ ਵੀ ਪ੍ਰਸੰਨ ਨੇ, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਵੀ ਬਹੁਤ ਪ੍ਰਸੰਨ ਨੇ, ਜਿਨ੍ਹਾਂ ਦਾਸੀਆਂ ਨੂੰ ਦਾਸਾਂ ਨੂੰ ਪਤਾ ਲੱਗਾ, ਸਭ ਦੇ ਮਨਾਂ ਚ ਖੁਸ਼ੀ ਹੋਈ ਹੈ, ਸਭ ਦੇ ਮਨਾਂ ਵਿਚ ਭਾਰੀ ਪ੍ਰਸੰਨਤਾ ਹੋਈ ਹੈ।
ਔਰ ਹਿਤਕਾਰੀ ਸੋ ਪ੍ਰਸੰਨ ਪਏ ਭਾਰੀ।
ਜਿੰਨੇ ਹਿਤਕਾਰੀ ਸਨ ਸਤਿਗੁਰਾਂ ਦੇ, ਮਹਾਰਾਜ ਜੀ ਨਾਲ ਹਿੱਤ ਰੱਖਣ ਵਾਲੇ ਪ੍ਰੇਮੀ ਸੇਵਕ ਸਿੱਖ ਸੀ, ਸਾਰਿਆਂ ਅੰਦਰ ਭਾਰੀ ਪ੍ਰਸੰਨਤਾ ਹੋਈ, ਖੁਸ਼ੀ ਹੋਈ।
ਸੁਨ ਗੁਰ ਅਵਤਾਰੀ ਪ੍ਰਗਟੈ ਗੁਰ ਜਿਸ ਜਾਸ ਗਨ।
ਔਰ ਸੁਣ ਕੇ ਪ੍ਰਸੰਨ ਹੁੰਦੇ ਨੇ ਕਿ ਅਵਤਾਰੀ ਗੁਰੂ ਜੀ ਦਾ ਪ੍ਰਤਾਪ ਪ੍ਰਗਟ ਹੋਣਾ, ਅਵਤਾਰੀ ਸਤਿਗੁਰਾਂ ਨੇ ਅਵਤਾਰ ਲੈਣਾ, ਜਿਨ੍ਹਾਂ ਦਾ ਜਸ ਸਾਰੇ ਸੰਸਾਰ ਦੇ ਵਿਚ ਪ੍ਰਗਟ ਹੋਣਾ, ਜਿਨ੍ਹਾਂ ਦਾ ਤੇਜ ਸਾਰੇ ਸੰਸਾਰ ਵਿਚ ਪ੍ਰਗਟ ਹੋਣਾ, ਜਿਨ੍ਹਾਂ ਦੀ ਮਹਿਮਾ ਘਰ ਘਰ ਵਿਚ ਉਜਾਗਰ ਹੋਣੀ ਹੈ, ਐਸੇ ਤੇਜਸਵੀ, ਐਸੇ ਮਹਾਨ ਯੋਧੇ ਅਕਾਲ ਪੁਰਖ ਜੀ ਦੇ ਅਵਤਾਰ ਦਾ ਪ੍ਰਗਟਾਵਾ ਹੋਣ ਵਾਲਾ।
ਹੋਏਗੀ ਵਧਾਈ ਹਮ ਬਾਂਚਿਤ ਕੋ ਪਾਈ।
ਜਿਹੜੀਆਂ ਦਾਸੀਆਂ ਨੇ ਉਹ ਖੁਸ਼ ਹੁੰਦੀਆਂ, ਕਹਿੰਦੀਆਂ ਜਦੋਂ ਮਾਤਾ ਗੰਗਾ ਜੀ ਦੇ ਘਰ ਪੁੱਤਰ ਹੋਵੇਗਾ ਤੇ ਅਸੀਂ ਮਾਤਾ ਜੀ ਕੋਲੋਂ ਵਧਾਈਆਂ ਲਵਾਂਗੀਆਂ, ਬੜੀਆਂ ਵਧਾਈਆਂ ਹੋਣਗੀਆਂ ਤੇ ਅਸੀਂ ਮਾਤਾ ਜੀ ਦੇ ਕੋਲੋਂ ਮਨ ਬਾਂਚਿਤ ਫਲ ਲਵਾਂਗੀਆਂ।
ਤਬ ਲਾਂਗੇ ਦਰਸ ਕਰੇ ਪੂਰਨ ਕੀ ਆਸ ਗਨ।
ਫਿਰ ਨਾਲੇ ਗੁਰੂ ਜੀ ਦੇ ਦਰਸ਼ਨ ਕਰਾਂਗੀਆਂ, ਜਿਨ੍ਹਾਂ ਦਾ ਅਵਤਾਰ ਹੋਵੇਗਾ, ਜਿਨ੍ਹਾਂ ਦਾ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਅਵਤਾਰ ਹੋਣਾ, ਉਹਨਾਂ ਦੇ ਦਰਸ਼ਨ ਕਰਾਂਗੀਆਂ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨਾਂ ਦੀਆਂ ਆਸਾਂ ਪੂਰਨ ਹੁੰਦੀਆਂ ਨੇ।
ਬਜਾਂਗੇ ਬਿਲਾਸ ਗਨ ਹੇਰਾਂਗੇ ਪ੍ਰਕਾਸ਼ ਗਨ।
ਬੜੇ ਬਿਲਾਸ ਆਨੰਦ ਹੋਣਗੇ ਜਦੋਂ ਉਹਨਾਂ ਦੇ ਦਰਸ਼ਨ ਕਰਾਂਗੇ, ਉਹਨਾਂ ਦੇ ਪ੍ਰਕਾਸ਼ ਦੇ ਦਰਸ਼ਨ ਕਰਾਂਗੇ।
ਸ਼ਤਰੂ ਹੈ ਉਦਾਸ ਗਨ ਲਹਿਗੇ ਵਿਨਾਸ਼ ਗਨ।
ਛੇਵੇਂ ਪਾਤਸ਼ਾਹ ਦੇ ਅਵਤਾਰ ਦੇ ਨਾਲ ਜਿਹੜੇ ਸ਼ਤਰੂ ਨੇ, ਉਹਨਾਂ ਸ਼ਤਰੂਆਂ ਦੇ ਦੁਸ਼ਮਣਾਂ ਦੇ ਮਨ ਉਦਾਸ ਹੋਣਗੇ, ਔਰ ਉਹਨਾਂ ਸ਼ਤਰੂਆਂ ਦਾ ਦੁਸ਼ਮਣਾਂ ਦਾ ਵਿਨਾਸ਼ ਹੋਵੇਗਾ।
ਸੰਤਨ ਕੀ ਮਹਿਮਾ ਅਨੰਤ ਹੀ ਵਿਚਾਰੇ ਚਿੱਤ।
ਔਰ ਮਹਾਂਪੁਰਖਾਂ ਸੰਤਾਂ ਦੀ ਮਹਿਮਾ ਨੂੰ ਆਪਣੇ ਹਿਰਦੇ ਚ ਵਿਚਾਰਦੇ ਨੇ, ਕਹਿੰਦੇ ਵੇਖੋ ਬਾਬਾ ਬੁੱਢਾ ਸਾਹਿਬ ਦੇ ਬਚਨ ਹੋਏ ਤੇ ਪੂਰਨ ਵੀ ਹੋਣ ਵਾਲੇ ਹਨ, ਬਾਬਾ ਬੁੱਢਾ ਜੀ ਨੇ ਜੋ ਬਚਨ ਕਹੇ ਨੇ ਉਹ ਸਾਰਥਕ ਹੋ ਗਏ ਹਨ।
ਸਮ ਭਗਵੰਤ ਕੇ ਮਿਲਾਂਗੇ ਅੰਤ ਤਾਏ ਤੋਂ।
ਜਿਹੜੇ ਪਰਮੇਸ਼ਰ ਦੇ ਸੰਤ ਨੇ ਉਹ ਭਗਵੰਤ ਦਾ ਹੀ ਰੂਪ ਨੇ, ਉਹ ਪਰਮੇਸ਼ਰ ਦਾ ਹੀ ਰੂਪ ਨੇ, ਔਰ ਅੰਤ ਨੂੰ ਪਰਮੇਸ਼ਰ ਵਿਚ ਹੀ ਜਾ ਕੇ ਮਿਲਣ ਵਾਲੇ ਹਨ।
ਗੁਰੂ ਅਰਜਨ ਔਰ ਧਾਰਿਓ ਜੋ ਉਚਾਰਿਓ ਸ਼ਰਾਪ ਤਾਂ ਕੋ।
ਧੰਨ ਗੁਰੂ ਅਰਜਨ ਸਾਹਿਬ ਬੈਠੇ ਮਨ ਚ ਵਿਚਾਰ ਕਰ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਪਹਿਲਾਂ ਸਰਾਪ ਦਿੱਤਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਇਸ ਗੱਲ ਦੀ ਵਿਚਾਰ ਕਰ ਰਹੇ ਨੇ ਬੈਠਿਆਂ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਸਰਾਪ ਦਿੱਤਾ ਹੈ,
ਸਤ ਹੁਣ ਬੰਨੈ ਹੀਨ ਫਲ ਨਾਏ ਸੋ।
ਕਹਿੰਦੇ ਉਹ ਬਚਨ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਸੱਚ ਹੋਣਾ ਚਾਹੀਦਾ ਜਿਹੜਾ ਉਨ੍ਹਾਂ ਨੇ ਪਹਿਲਾਂ ਕੀਤਾ। ਵਾਰਤਾ ਬਾਅਦ ਵਿਚ ਦਿੱਤਾ, ਪਹਿਲਾਂ ਸਰਾਪ ਦਿੱਤਾ ਹੈ। ਉਹ ਬਚਨ ਬਾਬਾ ਬੁੱਢਾ ਸਾਹਿਬ ਦੀ ਰਚਨਾ ਤੋਂ ਜੋ ਪਹਿਲਾਂ ਹੋਇਆ ਉਹ ਵੀ ਸੱਚ ਹੋਣਾ ਚਾਹੀਦਾ, ਉਹ ਵੀ ਸੱਤ ਬਣਨਾ ਚਾਹੀਦਾ, ਉਹ ਵੀ ਫਲ ਪ੍ਰਾਪਤ ਹੋਣਾ ਚਾਹੀਦਾ।
ਪੁੱਤਰ ਤੇ ਪ੍ਰਥਮ ਪਨਿਓ ਪ੍ਰਥਮ ਹੀ ਭੋਗਿਓ ਜਾਏ।
ਪੁੱਤਰ ਪ੍ਰਾਪਤੀ ਦੇ ਵਰ ਦੇਣ ਤੋਂ ਪਹਿਲਾਂ ਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸਰਾਪ ਦਿੱਤਾ, ਉਹ ਬਚਨ ਪਹਿਲਾਂ ਹੋਇਆ। ਇਸ ਕਰਕੇ ਪੁੱਤਰ ਦੇ ਪ੍ਰਗਟ ਹੋਣ ਤੋਂ ਪਹਿਲਾਂ ਉਹ ਸਰਾਪ ਵੀ ਪਹਿਲਾਂ ਸਾਨੂੰ ਪੂਰਾ ਕਰਨਾ ਚਾਹੀਦਾ, ਕਿਉਂਕਿ ਬਚਨ ਪਹਿਲਾਂ ਹੋਇਆ। ਜਿਹੜਾ ਬਚਨ ਪਹਿਲਾਂ ਹੋਇਆ ਉਹਨੂੰ ਪੂਰਾ ਵੀ ਪਹਿਲਾਂ ਕਰਨਾ ਚਾਹੀਦਾ, ਜਿਹੜਾ ਬਾਅਦ ਵਿਚ ਹੋਇਆ ਉਹ ਬਾਅਦ ਵਿਚ ਪੂਰਾ ਹੋਵੇ, ਇਹ ਮਰਿਆਦਾ ਕਹਿੰਦੀ ਹੈ।
ਯੋਗਤਾ ਇਹੀ ਹੈ ਦੁੱਖ ਸੁੱਖ ਸੇਵੈ ਚਾਏ ਸੋ।
ਇਹੀ ਯੋਗਤਾ ਕਹਿੰਦੀ ਹੈ, ਇਹੀ ਮਰਿਆਦਾ ਕਹਿੰਦੀ ਹੈ ਵੀ ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਕਿਹਾ ਉਹ ਸਾਨੂੰ ਪਹਿਲਾਂ ਪੂਰਾ ਕਰਨਾ ਚਾਹੀਦਾ। ਉਹਨਾਂ ਕਿਹਾ ਗੁਰੂ ਕਿਆਂ ਨੂੰ ਭਾਜੜਾਂ ਕਿਵੇਂ ਪਈਆਂ, ਇਹ ਬਚਨ ਜੋ ਬਾਬਾ ਜੀ ਦੇ ਪਹਿਲਾਂ ਹੋਏ ਨੇ ਉਹ ਸਾਨੂੰ ਪਹਿਲਾਂ ਪੂਰੇ ਕਰਨੇ ਚਾਹੀਦੇ ਨੇ, ਕਿਉਂਕਿ ਮਹਾਂਪੁਰਖਾਂ ਦੀ ਸੇਵਾ ਕਰਦਿਆਂ ਚਾਹੇ ਕੋਈ ਦੁੱਖ ਮਿਲੇ ਚਾਹੇ ਸੁੱਖ, ਉਹ ਦੋਵੇਂ ਹੀ ਪੂਰੇ ਹੁੰਦੇ ਨੇ।
ਬਚਨ ਅਮਿਟ ਹੈ ਉਪਾਏ ਤੇ ਨਾ ਹੱਥ ਹੈ,
ਕਿਉਂਕਿ ਬਾਬਾ ਜੀ ਦੀ ਰਚਨਾ ਤੋਂ ਕਹੇ ਹੋਏ ਬਚਨ ਅਮਿਟ ਨੇ, ਉਹ ਕਿਸੇ ਉਪਾਅ ਨਾਲ ਕਿਸੇ ਤਰੀਕੇ ਨਾਲ ਮਿਟ ਨਹੀਂ ਸਕਦੇ।
ਅਨੇਕ ਹੀ ਪਲਟ ਹੈ ਨਾ ਮਿਟੈ ਲਟਕਾਏ ਸੋ।
ਤੇ ਕਹਿੰਦੇ ਉਹਨਾਂ ਨੂੰ ਕੋਈ ਪਲਟ ਨਹੀਂ ਸਕਦਾ, ਭਾਵੇਂ ਕਈ ਜਣੇ ਰਲ ਜਾਣ ਇਕੱਠੇ ਹੋ ਕੇ ਵੀ ਉਹ ਬਚਨ ਪਲਟ ਦੇਈਏ, ਪਰ ਮਹਾਂਪੁਰਖਾਂ ਦੀ ਰਚਨਾ ਤੋਂ ਹੋਇਆ ਬਚਨ ਉਹਨੂੰ ਕੋਈ ਨਹੀਂ ਪਲਟ ਸਕਦਾ, ਨਾ ਉਹ ਮਿਟ ਸਕਦੇ ਨੇ ਤੇ ਨਾ ਹੀ ਉਹ ਲਟਕਾਏ ਜਾ ਸਕਦੇ ਨੇ।
ਇਤਨੇ ਮੈਂ ਸ਼ੁੱਧ ਸੁਣ ਸੁਲੀ ਕੋ ਆਦਮਨ।
ਸਤਿਗੁਰੂ ਜੀ ਇਹ ਵਿਚਾਰ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਬਚਨ ਪਹਿਲਾਂ ਹੋਇਆ ਉਹ ਪਹਿਲਾਂ ਹੀ ਸਾਰਥਕ ਹੋਣਾ ਚਾਹੀਦਾ, ਪੂਰਾ ਹੋਣਾ ਚਾਹੀਦਾ। ਕਹਿੰਦੇ ਇਹ ਵਿਚਾਰ ਹਾਲੇ ਗੁਰੂ ਸਾਹਿਬ ਕਰ ਹੀ ਰਹੇ ਸਨ ਕਿ ਇੰਨੇ ਨੂੰ ਗੁਰੂ ਖਾਲਸਾ ਜੀ ਇੱਕ ਖਬਰ ਪ੍ਰਾਪਤ ਹੋਈ ਹੈ ਕਿ ਉਧਰੋਂ ਸੁਲੀ ਖਾਂ ਦਿੱਲੀ ਤੋਂ ਚੜ ਕੇ ਆ ਰਿਹਾ।
ਬਾਹਨੀ ਸੰਸਰ ਪੰਜ ਸੰਗ ਪੱਤ ਪੀਰ ਕੀ।
ਔਰ ਸੁਲੀ ਖਾਂ ਦੇ ਨਾਲ ਤਕਰੀਬਨ 5000 ਸਿਪਾਹੀ ਨੇ, 5000 ਸਿਪਾਹੀਆਂ ਦਾ ਸੂਰਮਿਆਂ ਦਾ ਜਥਾ ਲੈ ਕੇ ਸੁਲੀ ਖਾਂ ਦਿੱਲੀ ਤੋਂ ਚੜ ਕੇ ਆ ਰਿਹਾ।
ਪ੍ਰਿਥੀਆ ਤੋਂ ਮੀਤ ਤਾਂ ਪੈ ਪੱਤਰ ਕਾ ਪਠਾਏ ਨੀਤ।
ਸੁਲੀ ਖਾਂ ਬਾਬੇ ਪ੍ਰਿਥੀ ਚੰਦ ਦਾ ਮਿੱਤਰ ਹੈ ਤੇ ਪ੍ਰਿਥੀ ਚੰਦ ਨੇਤੀ ਕੋਈ ਨਾ ਕੋਈ ਚਿੱਠੀ ਸੁਲੀ ਖਾਂ ਦੇ ਕੋਲ ਭੇਜੀ ਰੱਖਦਾ।
ਹਮ ਕੋ ਅਨੀਤ ਪਈ ਰੀਤ ਨਾ ਗਹੀਰ ਕੀ।
ਪ੍ਰਿਥੀ ਚੰਦ ਇਹ ਚਿੱਠੀ ਭੇਜਦਾ ਸੁਲੀ ਖਾਂ ਦੇ ਕੋਲ, ਹੇ ਮਿੱਤਰ ਮੇਰੇ ਨਾਲ ਬੜੀ ਮਾੜੀ ਹੋ ਰਹੀ ਹੈ, ਮੇਰੇ ਨਾਲ ਅਨੀਤੀ ਹੋ ਰਹੀ ਹੈ, ਮੇਰੇ ਨਾਲ ਬੜਾ ਭਾਰੀ ਵੱਡਾ ਗੁਨਾਹ ਹੋ ਰਿਹਾ।
ਜੇਠੋ ਮੈਂ ਸੋ ਬੈਠੋ ਰਹੋ ਲਗੂ ਨੇ ਇਕ ਐਥੋ ਤਨ।
ਮੈਂ ਗੁਰੂ ਰਾਮਦਾਸ ਸਾਹਿਬ ਦਾ ਵੱਡਾ ਪੁੱਤਰ ਹਾਂ ਤੇ ਵੱਡਾ ਪੁੱਤਰ ਹੋਣ ਦੇ ਬਾਵਜੂਦ ਮੈਂ ਖਾਲੀ ਬੈਠਾ ਤੇ ਮੇਰੇ ਕੋਲੋਂ ਜੋ ਮੇਰਾ ਹੱਕ ਸੀ ਗੁਰਿਆਈ ਦਾ ਉਹ ਮੇਰੇ ਤੋਂ ਛੋਟੇ ਨੇ ਲੈ ਲਿਆ ਤੇ ਮੇਰੇ ਤੋਂ ਛੋਟਾ ਮਾਲਕ ਬਣ ਕੇ ਬੈਠਾ।
ਲੀਨ ਗੁਰਿਆਈ ਨਾ ਸਹਾਏ ਤੋਏ ਵੀਰ ਕੀ।
ਮੇਰੀ ਗੁਰਿਆਈ ਦਾ ਹੱਕ ਮੇਰੇ ਤੋਂ ਛੋਟੇ ਨੇ ਲੈ ਲਿਆ, ਹੈ ਸੁਲੀ ਖਾਂ ਤੂੰ ਮੇਰਾ ਮਿੱਤਰ ਹੈ ਤੇ ਮੈਨੂੰ ਹਾਲੇ ਤੱਕ ਤੇਰੀ ਮਦਦ ਨਹੀਂ ਮਿਲੀ, ਤੂੰ ਮੇਰਾ ਵੀਰ ਯੋਧਾ ਮਿੱਤਰ ਹੈ ਤਾਂ ਹਾਲੇ ਤੱਕ ਤੂੰ ਮੇਰੀ ਮਦਦ ਨਹੀਂ ਕੀਤੀ, ਗੁਰਿਆਈ ਮੇਰੇ ਤੋਂ ਖੋਹ ਕੇ ਮੇਰੇ ਤੋਂ ਛੋਟੇ ਨੇ ਲੈ ਲਈ ਹੈ।
ਐਸੇ ਸੁਣ ਆਇਓ ਸੰਗ ਅਧਿਕ ਸਮਾਜ ਲਿਆਇਓ।
ਪ੍ਰਿਥੀ ਚੰਦ ਦੀ ਇਹ ਚਿੱਠੀ ਸੁਣ ਪੜ ਕੇ ਸੁਲੀ ਖਾਂ ਬੜਾ ਵੱਡਾ ਭਾਰੀ ਸਾਜੋ ਸਮਾਨ ਨਾਲ ਲੈ ਕੇ 5000 ਫੌਜਾਂ ਨਾਲ ਲੈ ਕੇ ਚੜ ਕੇ ਆਇਆ।
ਜੇਨ ਕੇਨ ਰੀਤ ਲੀਨ ਆਗਿਆ ਜਹਾਂਗੀਰ ਕੀ,
ਬਾਦਸ਼ਾਹ ਜਹਾਂਗੀਰ ਦੇ ਕੋਲੋਂ ਜਿਵੇਂ ਕਿਵੇਂ ਕਰਕੇ ਸੁਲੀ ਖਾਂ ਨੇ ਪੰਜਾਬ ਆਉਣ ਦੀ ਆਗਿਆ ਲੈ ਲਈ। ਬਾਦਸ਼ਾਹ ਕੋਲ ਬਹਾਨਾ ਲਾ ਲਿਆ ਕਿ ਮੈਂ ਪੰਜਾਬ ਜਾਣਾ ਚਾਹੁੰਦਾ ਹਾਂ।
ਕਿਨਸ ਖੁਟਾਈ ਗੁਰੂ ਅਰਜਨ ਬਾਂਧ ਲਿਓ,
ਕਹਿੰਦਾ ਚੱਲਣ ਵੇਲੇ ਕਿ ਗੁਰੂ ਅਰਜਨ ਸਾਹਿਬ ਨੇ ਬੜੀ ਖੁਟਾਈ ਕੀਤੀ ਹੈ, ਮੈਂ ਜਾਂਦਿਆਂ ਗੁਰੂ ਅਰਜਨ ਸਾਹਿਬ ਨੂੰ ਬੰਨ ਕੇ ਕੈਦੀ ਬਣਾ ਲਵਾਂਗਾ।
ਰਾਮਦਾਸਪੁਰ ਲੁੱਟ ਦਿਓ ਮੈਂ ਸਜਾਏ ਕੋਲ,
ਗੁਰੂ ਰਾਮਦਾਸ ਦੀ ਨਗਰੀ ਜਿਹੜੀ ਆ ਲੁੱਟ ਕੇ ਮੈਂ ਉਹਨਾਂ ਨੂੰ ਸਜਾ ਦੇਵਾਂਗਾ।
ਮੀਤ ਪਰ ਕਰੋ ਉਪਕਾਰ ਕੋ ਸਿਧਾਰ ਕਰ,
ਹੋਰ ਮੈਂ ਜਾ ਕੇ ਆਪਣੇ ਮਿੱਤਰ ਪ੍ਰਿਥੀ ਚੰਦ ਤੇ ਉਪਕਾਰ ਕਰਾਂਗਾ, ਪ੍ਰਿਥੀ ਚੰਦ ਤੇ ਬੜਾ ਵੱਡਾ ਭਾਰੀ ਪਰ ਉਪਕਾਰ ਕਰਾਂਗਾ।
ਆਇਓ ਰਿਸ ਤਾਰ ਕਹਿ ਲੈ ਅੰਨਾ ਸਮੁਦਾਇ ਕਹਿ,
ਇਹਦਾ ਬੜਾ ਭਾਰੀ ਗੁੱਸਾ ਧਾਰ ਕੇ ਸੁਲੀ ਖਾਂ ਦਿੱਲੀ ਤੋਂ ਚੜ ਕੇ ਆਇਆ ਹੈ।
ਸਾਰਾ ਉਪੇਵ ਸੁਨਿਓ ਗੁਰਦੇਵ ਸਮੂਹ ਜਾਨ ਲੇਵ,
ਗੁਰੂ ਅਰਜਨ ਸਾਹਿਬ ਜੀ ਨੇ ਸਾਰਾ ਪ੍ਰਸੰਗ ਜਾਣਿਆ ਵੀ ਇਹਦੇ ਚ ਸੁਲੀ ਖਾਂ ਦਾ ਕੋਈ ਦੋਸ਼ ਨਹੀਂ, ਇਹ ਬਾਬੇ ਬੁੱਢੇ ਦੇ ਬਚਨ ਸਫਲ ਹੋ ਰਹੇ ਨੇ ਤੇ ਉਹਨਾਂ ਦੇ ਬਚਨ ਜੋ ਪਹਿਲਾਂ ਪੂਰੇ ਕਰਨੇ ਨੇ 6ਵੇਂ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਹੋਣੇ ਚਾਹੀਦੇ ਨੇ ਪੂਰੇ, ਕਿਉਂਕਿ ਉਹ ਬਚਨ ਵੀ ਪਹਿਲਾਂ ਹੋਇਆ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜਾਣੀ ਜਾਣ ਪਾਤਸ਼ਾਹ ਨੇ ਜਾਣ ਲਿਆ।
ਆਏ ਅਹੰਦੇਵ ਜੁਤ ਜਮਨ ਖੁਦਾਏ ਸੋ,
ਕਿ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜ ਕੇ ਆ ਰਿਹਾ।
ਹੋਏ ਫਲ ਸ਼ਰਾਪ ਕੋ ਅਵਸਤ ਜੋ ਆਪ ਕੋ,
ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ ਨੇ ਸੁਭਾਵਕ ਹੀ ਹੋਏ ਨੇ, ਉਹ ਬਚਨ ਹੁਣ ਪੂਰੇ ਹੋਣ ਦਾ ਸਮਾਂ ਆ ਗਿਆ।
ਸਮੇਤ ਵੈ ਸੰਤਾਪ ਪਰੈ ਭਾਜਨ ਸਚਾਏ ਸੋ,
ਹੁਣ ਇਸ ਜਗ੍ਹਾ ਤੇ ਭਾਜੜ ਤਾਂ ਪੈਣੀ ਹੈ, ਜੋ ਬਾਬਾ ਜੀ ਨੇ ਬਚਨ ਕਹੇ ਨੇ ਗੁਰੂਕਿਆਂ ਨੂੰ ਭਾਜੜਾਂ ਕਿਵੇਂ ਪਈਆਂ ਨੇ, ਹੁਣ ਸੰਤਾਪ ਸਹਿਤ ਸਾਨੂੰ ਇਥੋਂ ਭਾਜੜ ਪਾ ਕੇ ਜਾਣਾ ਪਏਗਾ।
ਘਰ ਕੋ ਸਮਾਜ ਲਾਦ ਨਰਨ ਵਿਸਾਦ ਪਏ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਆਪਣੇ ਘਰ ਦਾ ਸਾਰੋ ਸਾਜੋ ਸਮਾਨ ਗੱਡਿਆਂ ਤੇ ਲੱਦ ਲਓ, ਸਾਰੇ ਇਕੱਠੇ ਹੋ ਕੇ ਚਾਲੇ ਪਾਓ।
ਚੱਲੇ ਗੁਰੂ ਅਰਜਨ ਤਰਾਸ ਤਰ ਸੈਨ ਕੋ,
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਏ। ਮੇਰੇ ਸਾਹਿਬ ਕਿਸੇ ਦਾ ਡਰ ਨਹੀਂ ਰੱਖਦੇ, ਤੇ ਸੁਲੀ ਖਾਂ ਤੋਂ ਡਰ ਕੇ ਭੈ ਭੀਤ ਹੋ ਕੇ ਚੱਲੇ ਨੇ। ਸਤਿਗੁਰੂ ਜੀ ਮਾਨਵੀ ਲੀਲਾ ਦਾ ਇੱਕ ਠਾਠ ਰਚ ਰਹੇ ਨੇ ਕਿ ਆਪਣੇ ਪਿਆਰੇ ਦੀ ਕੀਤੀ ਹੋਈ ਜ਼ੁਬਾਨ ਤੋਂ ਕੀਤੇ ਹੋਏ ਬੋਲ ਨੂੰ ਪੁਗਾ ਰਹੇ ਨੇ, ਕਿਉਂਕਿ ਮਹਾਰਾਜ ਜੀ ਦਾ ਬਚਨ ਹੈ, ਮੇਰੀ ਬੰਨ੍ਹਦੀ ਭਗਤ ਛੁਡਾਵੇ, ਬੰਨ੍ਹਦਾ ਭਗਤ ਨਾ ਛੁਟੇ ਮੋਹੇ। ਮੇਰੀ ਬੰਨੀ ਨੂੰ ਤਾਂ ਭਗਤ ਛੁਡਾ ਸਕਦੇ ਨੇ, ਭਗਤਾਂ ਦਾ ਬੰਨਿਆ ਮੈਂ ਆਪਣਾ ਆਪ ਨਹੀਂ ਛੁਡਾ ਸਕਦਾ। ਉਹ ਬਚਨ ਪੂਰਿਆਂ ਕਰਨ ਵਾਸਤੇ ਸਤਿਗੁਰੂ ਜੀ ਨੇ ਤਿਆਰੀ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੂਚ ਕਰ ਦਿੱਤਾ ਹੈ।
ਨਗਰ ਕੇ ਸੰਗ ਨਾਲ ਚੱਲੇ ਐ ਦੁੱਖ ਤੇ ਉਰ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਹੁਤ ਸਾਰੇ ਵਸ਼ਿੰਦੇ ਮਹਾਰਾਜ ਜੀ ਦੇ ਨਾਲ ਹੀ ਚੱਲ ਪਏ।
ਪ੍ਰਿਥੀਏ ਕੋ ਗਾਰ ਦੇ ਸੋਨੇ ਘਰ ਐਨ ਕੋ,
ਆਪਣੇ ਘਰ ਖਾਲੀ ਕਰਕੇ ਪ੍ਰਿਥੀਏ ਨੂੰ ਗਾਲਾਂ ਕੱਢਦੇ ਜਾ ਰਹੇ ਨੇ ਸਿੱਖ ਕਿ ਪ੍ਰਿਥੀਏ ਨੇ ਬੜਾ ਕੁਪੱਤ ਕੀਤਾ, ਇਹਨੇ ਸੁਲੀ ਖਾਂ ਨੂੰ ਆਪਣਾ ਮਿੱਤਰ ਬਣਾ ਕੇ ਗੁਰੂ ਜੀ ਤੇ ਚੜਾ ਕੇ ਲਿਆਂਦਾ।
ਗ੍ਰਾਮ ਹੈ ਵਡਾਲੀ ਤਾਂ ਜਾਏ ਕੈ ਪ੍ਰਵੇਸ਼ ਪਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਵਡਾਲੀ ਗ੍ਰਾਮ ਚ ਆਏ ਨੇ। ਵਡਾਲੀ ਨਗਰ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਹਨੂੰ ਗੁਰੂ ਕੀ ਵਡਾਲੀ ਵੀ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਵਡਾਲੀ ਨਗਰ ਚ ਆ ਕੇ ਚਰਨ ਪਾਏ ਹਨ।
ਫਸੇ ਐ ਅਸ਼ੇਸ਼ ਕੀਨ ਸੈਨ ਜਾਏ ਰਹਿਣ ਕੋ,
ਮਹਾਰਾਜ ਜੀ ਨੇ ਇੱਥੇ ਜਾ ਕੇ ਨਿਵਾਸ ਕੀਤਾ। ਰਾਤ ਦਾ ਸਮਾਂ ਪੈ ਚੁੱਕਾ ਸੀ, ਰਾਤ ਸਤਿਗੁਰਾਂ ਨੇ ਸੁਖਾਸਣਾ ਤੇ ਬਿਰਾਜਮਾਨ ਹੋ ਕੇ ਬਤੀਤ ਕੀਤੀ ਹੈ।
ਗੁਰੂ ਗੁਣ ਗਾਵੇ ਸਤ ਨਾਮ ਸਭ ਧਿਆਵੇ,
ਜਿੰਨੇ ਸਿੱਖ ਨਾਲ ਨੇ ਸਭ ਗੁਰੂ ਸਾਹਿਬ ਦੇ ਗੁਣ ਗਾਉਂਦੇ ਨੇ ਔਰ ਸੱਚੇ ਨਾਮ ਦਾ ਜਾਪ ਜਪਦੇ ਨੇ।
ਸਿੱਖ ਸੰਗ ਸੁਖ ਪਾਵੇ ਯੋ ਅਲਾਵੇ ਹਮੈ ਭੈ ਨਾ ਕੋ,
ਜਿੰਨੇ ਸਿੱਖ ਨੇ ਸਾਰੇ ਸੁਖ ਪ੍ਰਾਪਤ ਕਰ ਰਹੇ ਨੇ, ਸਭ ਕਹਿੰਦੇ ਨੇ ਸਾਨੂੰ ਕਿਸੇ ਦਾ ਭੈ ਨੀ ਸਤਿਗੁਰਾਂ ਦੇ ਹੁੰਦੇ ਆ, ਸਤਿਗੁਰੂ ਜੀ ਸਾਡੇ ਨਾਲ ਨੇ, ਸਾਨੂੰ ਕਿਸੇ ਦਾ ਕੋਈ ਭੈ ਨਹੀਂ।
ਕਬਿਤ ਸੁਲੀ ਜਮਨ ਆਇਓ ਪਿਥੀਏ ਨੇ ਸੁਣ ਪਾਇਓ,
ਖਾਲਸਾ ਜੀ ਇਧਰ ਸੁਲੀ ਖਾਂ ਦਾ ਆਉਣਾ ਬਾਬੇ ਪ੍ਰਿਥੀ ਚੰਦ ਨੇ ਸੁਣਿਆ ਕਿ ਮੇਰਾ ਮਿੱਤਰ ਮੇਰੀ ਚਿੱਠੀ ਪੜ੍ਹ ਕੇ ਸਿਰਫ ਮੇਰੀ ਮਦਦ ਕਰਨ ਵਾਸਤੇ ਦਿੱਲੀਓ ਚੱਲ ਕੇ ਆਇਆ, 5000 ਫੌਜ ਆਪਣੇ ਨਾਲ ਲੈ ਕੇ ਆਇਆ ਤੇ ਸੁਲੀ ਖਾਂ ਦੀ ਆਮਦ ਦੀ ਖਬਰ ਬਾਬੇ ਪਿਰਥੀ ਚੰਦ ਨੇ ਸੁਣੀ।
ਸੰਗ ਚਮੂ ਲਿਆਓ ਪਇਓ ਹੇਤ ਮੇਰੇ ਆਮਨ
ਨਾਲ ਫੌਜ ਲੈ ਕੇ ਆਇਆ ਤੇ ਮੇਰੇ ਵਾਸਤੇ ਸਿਰਫ ਚੱਲ ਕੇ ਆਇਆ ਹੈ।
ਸ਼ਤਰੂ ਹੈ ਚੌਧਰ ਸੋ ਤਿਆਗ ਗਯੋ ਘਰ ਅਬ।
ਮੇਰਾ ਦੁਸ਼ਮਣ ਮੇਰਾ ਭਰਾ ਸੀ ਤੇ ਉਹ ਸੁਲੀ ਖਾਂ ਦੇ ਆਉਣ ਦੀ ਖਬਰ ਸੁਣਦੇ ਹੀ ਡਰ ਕੇ ਨਗਰ ਛੱਡ ਕੇ ਦੌੜ ਗਿਆ। ਉਹਨੇ ਸੁਣਦਿਆਂ ਸਾਰ ਨਗਰ ਤਿਆਗ ਦਿੱਤਾ ਹੈ।
ਜਾਏ ਮਿਲੋ ਆਗੇ ਕਰੋ ਤਿਸੈ ਹਰ ਖਾਮ ਨੇ।
ਤੇ ਹੁਣ ਮੈਂ ਅੱਗੇ ਜਾ ਕੇ ਆਪਣੇ ਮਿੱਤਰ ਸੁਲੀ ਖਾਂ ਨੂੰ ਮਿਲਾਂ ਤੇ ਉਹਨੂੰ ਜਾ ਕੇ ਪ੍ਰਸੰਨ ਕਰਾਂ।
ਆਵੇ ਰਾਮ ਦਾਸਪੁਰ ਖੇਚਲ ਕਰੇ ਗੋਬੋ।
ਮੈਂ ਜਾ ਕੇ ਉਹਨੂੰ ਕਹਾਂ ਵੀ ਉਹ ਆਵੇਗਾ ਇੱਥੇ ਰਾਮਦਾਸਪੁਰੀ ਵਿਚ ਅੰਮ੍ਰਿਤਸਰ ਚ ਆਵਣ ਦੀ ਖੇਚਲ ਕਰੇਗਾ। ਇੱਥੇ ਦੁਸ਼ਮਣ ਤਾਂ ਮੇਰਾ ਰਿਹਾ ਨੀ, ਉਹ ਤਾਂ ਛੱਡ ਕੇ ਦੌੜ ਗਿਆ ਨਗਰ, ਤੇ ਸੁਲੀ ਖਾਂ ਉਦਾਂ ਹੀ ਖੇਚਲ ਕਰੇਗਾ ਇੱਥੇ ਆਉਣ ਦੀ।
ਯਾ ਤੇਰੋ ਕੋ ਜਾਏ ਪਯੋ ਕਾਜ ਮਨ ਭਾਵਨੋ।
ਮੇਰਾ ਮਨ ਭਾਉਂਦਾ ਕੰਮ ਹੋ ਗਿਆ ਤੇ ਮੈਂ ਉਹਨੂੰ ਅੱਗੇ ਜਾ ਕੇ ਰੋਕਦਿਆਂ ਸੁਲੀ ਖਾਂ ਨੂੰ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਨਾ ਆਵੇ।
ਕਰਿਓ ਤਬ ਜਾਮਨੋ ਪਦਾਰਥ ਸੁਆਮਨੋ।
ਏਦਾਂ ਸੋਚ ਕੇ ਉਸੇ ਵਕਤ ਨੇ ਬੜੇ ਸੋਹਣੇ ਪਦਾਰਥ ਲਏ ਪ੍ਰਿਥੀ ਚੰਦ ਨੇ।
ਹੋਏ ਗਰ ਬਾਮਨੋ ਵਿਸਾਲ ਚਿਤ ਜਾਮਨੋ।
ਬੜੇ ਚਾਉ ਦੇ ਨਾਲ ਬੜੇ ਉਮਾ ਦੇ ਨਾਲ ਬਾਬਾ ਪ੍ਰਿਥੀ ਚੰਦ ਜੀ ਬੜੇ ਹੰਕਾਰ ਨਾਲ ਸੁਲੀ ਖਾਂ ਨੂੰ ਜਾ ਕੇ ਮਿਲਣ ਲੱਗੇ ਨੇ।
ਮਿਲਿਓ ਜਾਏ ਆਗੇ ਦੇਖ ਦੋ ਅਨਰਾਗੇ ਮਨ।
ਅੱਗੇ ਜਾ ਕੇ ਮਿਲਿਆ ਪ੍ਰਿਥੀ ਚੰਦ ਸੁਲੀ ਖਾਂ ਨੂੰ। ਸੁਲੀ ਖਾਂ ਪ੍ਰਿਥੀ ਚੰਦ ਨੂੰ ਵੇਖ ਕੇ ਖੁਸ਼ ਹੋਇਆ।
ਗਰੇ ਸੰਗ ਲਾਗੇ ਹੁਣ ਬੈਠੇ ਮੁਸਕਾਏ ਕਰ।
ਦਲਵਕੜੀਆਂ ਪਾ ਪਾ ਮਿਲੇ ਪ੍ਰਿਥੀ ਚੰਦ ਤੇ ਸੁਲੀ ਖਾਂ ਔਰ ਬੜਾ ਮੁਸਕੁਰਾ ਕੇ ਖੁਸ਼ ਹੋ ਕੇ ਬੈਠੇ ਨੇ।
ਰਾਪਤ ਕੇ ਹੇਤ ਤਨ ਦੀਨੋ ਇਤ ਕੀਨੋ ਬੋ।
ਪ੍ਰਾਹੁਣਾਚਾਰੀ ਵਾਸਤੇ ਪ੍ਰਿਥੀ ਚੰਦ ਨੇ ਰੁਪਈਏ ਲਿਆ ਕੇ ਸੁਲੀ ਖਾਂ ਨੂੰ ਭੇਟ ਕੀਤੇ, ਪੈਸੇ ਲਿਆ ਕੇ ਸੁਲੀ ਖਾਂ ਦੇ ਅੱਗੇ ਰੱਖੇ ਨੇ।
ਆਏ ਹੋ ਕਰਮ ਤਰ ਮੀਤ ਸੁਖ ਦਾਏ ਕਰ।
ਪ੍ਰਿਥੀ ਚੰਦ ਕਹਿੰਦਾ ਸੁਲੀ ਖਾਂ ਜੀ ਤੁਸੀਂ ਮੇਰੇ ਤੇ ਬੜੀ ਕਿਰਪਾ ਕਰਕੇ ਆਏ ਹੋ, ਮੇਰੇ ਤੇ ਬੜਾ ਕਰਮ ਕਰਕੇ ਆਏ ਹੋ।
ਸੁਲੀ ਪਨਤ ਮੈਂ ਨਾ ਲੇਵੋ ਧਨ ਅਨ ਧਨ।
ਉਸ ਵੇਲੇ ਸੁਲੀ ਖਾਂ ਬੋਲਿਆ ਪ੍ਰਿਥੀ ਚੰਦ ਨੂੰ, ਕਹਿੰਦਾ ਬਾਬਾ ਜੀ ਇਹ ਪੈਸੇ ਨੀ ਮੈਂ ਲੈਣੇ ਤੁਹਾਡੇ ਕੋਲੋਂ, ਮੈਂ ਤੁਹਾਡੇ ਕੋਲੋਂ ਪੈਸੇ ਲੈਣ ਥੋੜੀ ਆਇਆ ਕਿ ਤੁਸੀਂ ਮੈਨੂੰ ਇਹ ਰੁਪਈਏ ਤੇ ਪੈਸੇ ਭੇਟ ਕਰੋ।
ਤੇਨੋ ਬੰਨੇ ਗੁਰੂ ਤੁਮ ਮਾਨੇ ਜਗ ਪਾਏ ਕਰ।
ਮੈਨੂੰ ਤਾਂ ਸਗੋਂ ਤੁਹਾਨੂੰ ਪੈਸੇ ਦੇਣੇ ਚਾਹੀਦੇ ਨੇ ਕਿਉਂਕਿ ਤੁਹਾਨੂੰ ਸਾਰੇ ਜਗਤ ਦਾ ਗੁਰੂ ਕਹਿੰਦੇ ਹਨ।
ਬਾਚਿਤ ਕੋ ਪਾਏ ਕਰ ਸ਼ੀਸ ਕੋ ਨਿਵਾਏ ਕਰ।
ਲੋਕ ਤੁਹਾਡੇ ਕੋਲ ਆ ਕੇ ਮਨ ਬਾਚਿਤ ਫਲ ਪਾਉਂਦੇ, ਤੁਹਾਡੇ ਚਰਣਾ ਚ ਸ਼ੀਸ ਨਿਵਾਉਂਦੇ ਨੇ।
ਭੇਟਣ ਚਡਾਏ ਕਰ ਬਨੇ ਸਿੱਖ ਆਏ ਕਰ।
ਬਹੁਤ ਸਾਰੇ ਲੋਕ ਆ ਕੇ ਤੁਹਾਡੇ ਸਿੱਖ ਬਣਦੇ ਨੇ, ਤੁਹਾਡੇ ਸੇਵਕ ਬਣਦੇ ਨੇ, ਤੇ ਮੈਂ ਪੈਸੇ ਕਿਵੇਂ ਲੈ ਲਵਾਂ ਤੁਹਾਡੇ ਕੋਲੋਂ। ਏਦਾਂ ਸੁਲੀ ਖਾਂ ਤੇ ਪ੍ਰਿਥੀ ਚੰਦ ਆਪਸ ਵਿਚ ਵਾਰਤਾਲਾਪ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ, ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦੀ ਕਥਾ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।